महाराज जी बारूद किले विच नहीं है। महाराज जी कहिंदे भाई उत्थों रेता मिट्टी कंकर पत्थर आदि किहदे च पा के पलीता तखाओए तोप दे गोले वांगर चलेगी। सतगुरां दा वचन मन के सिख उह लकड़ी दा खोखर लै गए। उधर तुरकां दा दल जदों नेड़े आया तो सिखां ने इहदे खोखर दा मूंह भर के रेत बजरी मिट्टी कंकर दे नाल ही मूंह भर दिता। और जिस वेले पलीता तुखाया ते इहदे विचों गोला निकलिया। अनेकां सैकड़े दुश्मनां दे उत्ते जा के गोला वज्जा, कई जख्मी होए, फटड़ होए। तुरकां नूं भी पता लग गया कि अगे कोई गाढ़े हत्थां वाले सूरमे बैठे ने। असीं तां सोचिया सी वी रात नूं सुते पियां नूं दब लवांगे, पर इहनां नूं साडे आउण दी खबर मिल गई। तुरकां दा सैनापति कहिंदा लगदा गुरू आप इत्थे लड़ रहा है, ता ही इतना गह गच मुकाबला हो रहा, छेती नाल हल्ला बोलो और गुरु नूं जिउंदिआं पकड़ लो। सवेरे दिन चढ़दिआं तक बाज दे समेत इन्हां नूं नाल लै के लाहौर चलांगे। कड़ा काड़ हो रही है, बंदूकां दीआं गोलियां दागियां जा रहीआं। इधर गुरु हरगोबिंद साहब जी अपने चोणवें जरनैल सूरमिआं नाल भाई पैंदे खां, भाई विधि चंद, भाई नवला, भाई निहाला, इन्हां सारे सूरमिआं नाल महाराज जी गुरमता कर रहे ने कि की करना चाहीदा, क्योंकि नगर दे अंदर वड़ के लड़ना मुश्किल है। अपने बगाने की पहचान नहीं होनी जे शहर दे विच लड़ांगे। सानू शहर तो बाहर जाके किते मैदान चुन के सूरमिआं दे वांगर इन्हां दुश्मनां दा मुकाबला करना चाहीदा है। उस वक्त पेंदे खां कहण लगा महाराज जी आप जी की यह गल बहुत दुरुस्त है। पहला आप जी का परिवार किसी सुरक्षित टिकाने ते भेजना चाहिए है, उहदे वास्ते आप जी भाई नवला जी की ड्यूटी लाओ। भाई नवला जी गुरु साहब की फौज के सैनापति सन। छेवें पातशाह ने हुक्म किया नवला जी तुसी साडा सारा परिवार बच्चों नू साहबजादियों नू नाल लैके रामसर तीर्थ वाले पासे नू निकलो। उस पासे नू नाल अपने फौज लै जो। 100 सूरमा भाई नवले दे नाल सतगुरां ने भेजिया है कि परिवार नू इकट्ठा करके पहलां साडे कोल लियाओ ते उहनां नू धीरज देना कि किसी नू डरन दी लोड़ नहीं। इस प्रकार नाल सतगुरां दा परिवार महलां दे विच्चों सुरक्षित ढंग दे नाल बाहर कढ के लिया जा रहा है। इस ड्यूटी ते भाई नवला जी लगे हुए ने। आओ मन बिरतियां एकागर करिए। दसवें पातशाह छेवें पातशाह महाराज गुरु हरगोबिंद साहब जी का यह पवित्र इतिहास सरवण करिए। एकाग्रता बनाने वास्ते आखिए जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दुएरा पट नवले को सतगुरु सबको बाक सुनाए।
इदां सतगुरां ने भाई नवला जी नूं हौसला दे के परिवार की जिम्मेवारी भाई नवले नूं दे के सतगुरां ने टोरिया कि तुसी साडा सारा परिवार महलां दे विच्चों कढ के बाहर लिया के इक थां ते इकट्ठा करके चलो। इस तरह भाई नवला जी नूं सतगुरु सच्चे पातशाह जी ने भेजण तों बाद जिहड़े बाकी दे सूरमे सतगुरां दे कोल खड़े सन, भाई विधि चंद वर्गे, पेंदे खां वर्गे, उहनां नूं सतगुरु छेवें पातशाह जी महाराज जी कहण लगे
उते लो गड़ के बिखै पंच बीस पट पाए।
महाराज जी कहण लगे भाई सिखो उधर लोहगढ़ किले विच सिर्फ 25 सिंह ने, 25 सिख ने जिन्हां ने बड़ी सूरबीरता नाल बड़ी बहादरी दे नाल दलेरी दे नाल दुश्मनां दा अग्गा रोकिया होया है। 25 क सिख ने जिहड़े बड़ी बहादरी दे नाल लोहगढ़ किले दे विच लड़ रहे हन।
क्यों पई अरे लड़ै पद छुटी तुफंगा।
उत्थे ओह अड़ के लड़ रहे ने और सूरमियां दीआं बंदूकां दीआं गोलियां दागियां जा रहियां हन।
तोप शब्द को ती उतंगा
और तोपां चल रहियां ने ਤੋਪਾਂ ਦੇ ਗੋਲੇ ਚੱਲ ਰਹੇ ਨੇ, ਉਹਨਾਂ ਦੀ ਆਵਾਜ਼ ਨਾਲ ਇੱਕ ਵਾਰੀ ਆਕਾਸ਼ ਗੂੰਜ ਉੱਠਿਆ। ਪਤਾ ਲੱਗ ਰਿਹਾ ਵੀ ਉਹ 25 ਸਿੱਖ ਬੜੀ ਬਹਾਦਰੀ ਦੇ ਨਾਲ ਲੜ ਰਹੇ ਨੇ, ਅੱਗਾ ਉਹਨਾਂ ਨੇ ਰੋਕਿਆ ਹੋਇਆ।
ਤਿੰਨੋ ਰੱਖੀ ਅਟਕਾਏ ਲੜਾਈ,
25 ਸਿੱਖਾਂ ਨੇ ਲੋਹਗੜ ਵਾਲੀ ਥਾਂ ਤੇ ਲੜਾਈ ਨੂੰ ਅਟਕਾ ਕੇ ਰੱਖਿਆ ਹੋਇਆ। ਉੱਥੇ ਉਹਨਾਂ ਨੇ ਜੰਗ ਨੂੰ ਅਟਕਾ ਕੇ ਰੱਖਿਆ, ਦੁਸ਼ਮਣ ਦੀ ਫੌਜ ਨੂੰ ਅੜਾ ਕੇ ਰੱਖਿਆ, ਉਹਨਾਂ ਨੂੰ ਅੱਗੇ ਵਧਣ ਨਹੀਂ ਦੇ ਰਹੇ।
ਉਠਤ ਕੁਲਾਲ ਦੇਤ ਸੁਣਾਏ,
ਬੜਾ ਭਾਰੀ ਕੁਲਾਹਲ ਮਚਿਆ ਹੋਇਆ, ਬੜਾ ਰੌਲਾ ਪਿਆ ਹੋਇਆ, ਉਹ ਆਵਾਜ਼ ਇੱਥੇ ਤੱਕ ਸੁਣਾਈ ਦੇ ਰਹੀ ਹੈ।
ਕਬਲੋ ਅੜੈ ਸ਼ਾਹ ਦਲ ਭਾਰਾ, ਆਵੇ ਹੂਜੀਐ ਤਿਆਰਾ।
ਮਹਾਰਾਜ ਜੀ ਕਹਿੰਦੇ ਉਹ 25 ਕ ਸਿੱਖ ਨੇ ਆਖਿਰਕਾਰ ਕਿੰਨੀ ਕ ਦੇਰ ਤੱਕ ਉੱਥੇ ਅੜਨਗੇ, ਕਿਉਂਕਿ ਬਾਦਸ਼ਾਹ ਦੀ ਫੌਜ ਜਿਹੜੀ ਆ ਉਹ ਬੜੀ ਭਾਰੀ ਗਿਣਤੀ ਵਿੱਚ ਹੈ। ਇੱਕ ਪਾਸੇ 25 ਨੇ, ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਨੇ ਤੁਰਕਾਂ ਦੇ, ਇਸ ਕਰਕੇ ਕਿੰਨੀ ਕ ਦੇਰ ਤੱਕ ਉੱਥੇ ਅੜਨਗੇ। ਉਹ ਹੁਣ ਫੌਜ ਜਿਹੜੀ ਆ ਤੁਰਕਾਂ ਦੀ ਬਸ ਇੱਧਰ ਨੂੰ ਹੀ ਮੂੰਹ ਕਰਕੇ ਆ ਰਹੀ ਹੈ, ਤੁਸੀਂ ਵੀ ਹੁਣ ਅੱਗੋਂ ਸਾਵਧਾਨ ਹੋ ਜਾਓ ਭਾਈ ਸਿੱਖੋ, ਤੁਸੀਂ ਵੀ ਹੁਣ ਤਿਆਰੀਆਂ ਕਰ ਲਓ, ਆਪਣੇ ਸ਼ਸਤਰ ਤਿਆਰ ਕਰ ਲਵੋ।
ਮਹਾਂ ਤਿਮਰੀ ਕਨਿਸੀ ਅੰਧਿਆਰੇ,
ਇੱਕ ਤਾਂ ਬਹੁਤ ਜ਼ਿਆਦਾ ਘੁੱਪ ਹਨੇਰਾ ਹੈ, ਇੱਕ ਹਨੇਰੀ ਰਾਤ ਹੋਣ ਕਰਕੇ ਸਾਰੇ ਪਾਸੇ ਹਨੇਰਾ ਵਰਤਿਆ ਹੋਇਆ।
ਆਇਨ ਖੁਰਨ ਤੇ ਖੇ ਉਡਾਰੇ,
ਦੂਜਾ ਇਸ ਹਨੇਰੇ ਦੇ ਵਿੱਚ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਆਕਾਸ਼ ਨੂੰ ਛਾਈ ਹੋਈ ਆ, ਗਰਦਾ ਹੀ ਗਰਦਾ ਨਜ਼ਰ ਆ ਰਿਹਾ।
ਬਾਂਦੇ ਚੁੰਗ ਮਿਲੇ ਸਭ ਰਹੀ ਹੈ,
ਕਰਕੇ ਭਾਈ ਸਿੱਖੋ ਟੋਲੀਆਂ ਬੰਨ ਕੇ ਰੱਖਣੀਆਂ ਨੇ, ਕਿਸੇ ਨੇ ਕੱਲਾ ਦੁਕੱਲਾ ਹੋ ਕੇ ਇੱਧਰ ਉੱਧਰ ਨਹੀਂ ਫਿਰਨਾ। ਮਹਾਰਾਜ ਜੀ ਵਿਉਂਤਬੰਦੀ ਦੱਸ ਰਹੇ ਨੇ, ਜੰਗ ਦੀ ਵਿਧੀ ਦੱਸ ਰਹੇ ਨੇ ਕਿ ਕਿਸ ਢੰਗ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਨਾ। ਮਹਾਰਾਜ ਜੀ ਕਹਿੰਦੇ ਚੁੰਗ ਬੰਨ ਕੇ ਰੱਖਣਾ, ਆਪੋ ਆਪਣੇ ਜਥਿਆਂ ਨੂੰ ਬੰਨ ਕੇ ਇਕਾਗਰ ਹੋ ਕੇ ਨੇੜੇ ਹੋ ਕੇ ਰਹਿਣਾ, ਕਿਸੇ ਨੇ ਕੱਲੇ ਦੁਕੱਲੇ ਹੋ ਕੇ ਇੱਧਰ ਨਹੀਂ ਫਿਰਨਾ।
ਪ੍ਰਿਥ ਕੌਣ ਕੋ ਕਿਮ ਨੈ ਚਈਐ,
ਚੁੰਗ ਬੰਨ ਕੇ ਇਕੱਠੇ ਹੋ ਕੇ ਰਹਿਣਾ ਭੇਡ ਦੇ ਵਿੱਚ, ਤੇ ਇੱਧਰ ਉੱਧਰ ਵੱਖਰੇ ਹੋਣ ਦਾ ਯਤਨ ਨਹੀਂ ਕਰਨਾ। ਮਹਾਰਾਜ ਜੀ ਕਹਿੰਦੇ ਇੱਦਾਂ ਫਿਰ ਆਪਣਾ ਨੁਕਸਾਨ ਘੱਟ ਹੋਵੇਗਾ।
ਜਬ ਪ੍ਰਕਾਸ਼ ਸੂਰਜ ਕੋ ਪਾਵੋ, ਤਬ ਤੁਰਕਨ ਰਿਪ ਮਾਰ ਗਿਰਾਓ।
ਹਨੇਰਾ, ਹਨੇਰੇ ਦੇ ਵਿੱਚ ਤਾਂ ਹੀ ਬਚਾ ਹੈ ਜੇ ਇਕੱਠੇ ਹੋ ਕੇ ਰਹੋਗੇ, ਕਿਉਂਕਿ ਹਨੇਰੇ ਚ ਇਹ ਨਹੀਂ ਪਤਾ ਲੱਗਦਾ ਵੀ ਦੁਸ਼ਮਣ ਕੌਣ ਹੈ ਤੇ ਆਪਣਾ ਕੌਣ ਹੈ। ਇਸ ਕਰਕੇ ਹਨੇਰੇ ਵਿੱਚ ਇਕੱਠੇ ਹੋ ਕੇ ਰਹੋਗੇ ਤੇ ਤੁਹਾਡਾ ਸਾਰਿਆਂ ਦਾ ਫਾਇਦਾ ਹੈ। ਜਦੋਂ ਦਿਨ ਚੜੇਗਾ, ਪ੍ਰਕਾਸ਼ ਹੋਵੇਗਾ, ਫਿਰ ਸਾਹਮਣੇ ਤੁਰਕ ਦਿਸਣਗੇ, ਵੈਰੀਆਂ ਦਾ ਦਲ ਦਿਸੇਗਾ, ਫਿਰ ਰੱਜ ਰੱਜ ਕੇ ਜਿੰਨੇ ਮਰਜ਼ੀ ਸ਼ਸਤਰ ਚਲਾਉਣਾ ਤੇ ਸੂਰ ਬੀਰਤਾ ਨਾਲ ਲੜ ਕੇ ਦੁਸ਼ਮਣਾਂ ਨੂੰ ਮਾਰ ਗਿਰਾਉਣਾ ਹੈ।
ਸੁਨਤ ਸੁਪੱਟ ਗੁਰ ਤੇ ਲਲਕਾਰੇ, ਪਾਤਸ਼ਾਹ ਬਲ ਪਾਏ ਤੁਆਰੇ।
ਜਦੋਂ ਸਤਿਗੁਰਾਂ ਨੇ ਕਿਹਾ ਨਾ ਭਾਈ ਸੂਰਮਿਓ, ਉਧਰ ਤੁਰਕਾਂ ਦਾ ਦਲ ਬਸ ਹੁਣ ਆਉਣ ਹੀ ਵਾਲਾ ਹੈ, ਨੇੜੇ ਆ ਹੀ ਪਹੁੰਚੇ ਨੇ, 25 ਕੁ ਸਿੱਖ ਨੇ, ਕਿੰਨਾ ਕੁ ਚਿਰ ਅਟਕਾ ਕੇ ਰੱਖਣਗੇ, ਹੁਣ ਆਉਣ ਵਾਲੇ ਹਨ। ਤੇ ਇਧਰ ਜਿਹੜੇ ਗੁਰੂ ਕੇ ਸੂਰਮੇ ਬਹਾਦਰ ਯੋਧੇ ਸਿੱਖ ਸਨ, ਉਹ ਲਲਕਾਰ ਕੇ ਉਸ ਵੇਲੇ ਬੋਲੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤੁਹਾਡਾ ਬਲ ਪ੍ਰਾਪਤ ਕਰਕੇ, ਤੁਹਾਡੀ ਤਾਕਤ ਪ੍ਰਾਪਤ ਕਰਕੇ,
ਕਿਸ ਗਿਣਤੀ ਮੈਂ ਇਹ ਰਿਪ ਆਏ,
ਸਾਨੂੰ ਤੁਹਾਡਾ ਬਲ ਚਾਹੀਦਾ, ਇਹ ਕਿੰਨੀ ਕ ਗਿਣਤੀ ਦੇ ਵਿੱਚ ਵੀ ਦੁਸ਼ਮਣ ਆਏ ਹੁਣ 7000 ਕਹਿੰਦੇ ਨੇ। ਮਹਾਰਾਜ ਭਵੇਂ ਦੇ ਨਾਲੋਂ ਵੀ ਅਧਿਕ ਗਿਣਤੀ ਦੇ ਵਿੱਚ ਇਹ ਫੌਜ ਤੁਰਕਾਂ ਦੀ ਚੜ ਕੇ ਆਈ ਹੋਵੇ।
ਹਮ ਮਾਰੇ ਲਾਪੁਰ ਕੋ ਜਾਏ,
ਮਹਾਰਾਜ ਜੀ ਇਹ ਤਾਂ ਸਾਡੇ ਸਾਹਮਣੇ ਕੋਈ ਮਾਇਨਾ ਨਹੀਂ ਰੱਖਦੇ, ਸਾਨੂੰ ਤੁਹਾਡੀ ਤਾਕਤ, ਤੁਹਾਡਾ ਬਲ ਚਾਹੀਦਾ ਹੈ ਪਾਤਸ਼ਾਹ, ਅਸੀਂ ਤਾਂ ਲਾਹੌਰ ਨੂੰ ਸਿੱਧਾ ਮੂੰਹ ਕਰਕੇ ਲਾਹੌਰ ਨੂੰ ਵੀ ਮਾਰ ਕੇ ਜਿੱਤ ਪ੍ਰਾਪਤ ਕਰ ਲਈਏ। ਇਹਨਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਅੰਦਰ ਬੀਰਸ ਖੌਲ ਰਿਹਾ, ਤੁਹਾਡਾ ਬਲ ਚਾਹੀਦਾ, ਤੁਹਾਡੀ ਤਾਕਤ ਚਾਹੀਦੀ ਹੈ। ਮਹਾਰਾਜ ਜਿੰਨੀ ਮਰਜ਼ੀ ਗਿਣਤੀ ਚ ਆਏ ਹੁਣ ਤੁਰਕ, ਅਸੀਂ ਤਾਂ ਲਾਹੌਰ ਵੀ ਜਾ ਕੇ ਫਤਿਹ ਕਰ ਲਈਏ।
ਦੁਰਗ ਪ੍ਰਵੇਸ਼ਨ ਤੇ ਬਚ ਰਹਿ ਨਹੀਂ ਤਾਂ ਸ਼ਾਹਜਹਾਂ ਕੋ ਗਏ।
ਮਹਾਰਾਜ ਜੀ ਬਾਦਸ਼ਾਹ ਸ਼ਾਹਜਹਾਂ ਕਿਲੇ ਦੇ ਵਿੱਚ ਵੜਿਆ ਹੋਵੇਗਾ, ਨਹੀਂ ਤਾਂ ਜਾ ਕੇ ਅਸੀਂ ਬਾਦਸ਼ਾਹ ਸ਼ਾਹਜਹਾਂ ਨੂੰ ਵੀ ਫੜ ਲਈਏ। ਇੰਨੀ ਮਹਾਰਾਜ ਜੀ ਸਾਡੇ ਅੰਦਰ ਬੀਰ ਅਸੀਂ ਬਿਰਤੀ ਉਫਲ ਰਹੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੇ ਚਾਹੀਏ ਨਾ ਤੇ ਅਸੀਂ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਜਾ ਕੇ ਕਿਲੇ ਦੇ ਵਿੱਚੋਂ ਪਕੜ ਲਈਏ।
ਜਬ ਚਮਕੇਂਗੇ ਖੜਗ ਕਰਾਲੇ,
ਜਦੋਂ ਸਾਡੇ ਭਿਆਨਕ ਤੇਗੇ ਚਮਕਣਗੇ,
ਤਬ ਦੇਖੋ ਇਹ ਜੰਗ ਵਿਸਾਲੇ।
ਫਿਰ ਵੇਖਣਾ ਕਿ ਜੰਗ ਦੇ ਮੈਦਾਨ ਦੇ ਵਿੱਚ ਕਿਸ ਤਰ੍ਹਾਂ ਜੰਗ ਹੁੰਦਾ ਹੈ, ਕਿਵੇਂ ਮਹਾਰਾਜ ਜੀ ਹੱਥੋਂ ਵੱਥੀ ਜੰਗ ਦੀਆਂ ਖੇਡਾਂ ਹੁੰਦੀਆਂ ਨੇ।
ਹੁਣ ਸਤਿਗੁਰ ਸਿੱਖ ਅਪਰ ਪਠਾਵਾ, ਮੰਦਰ ਗਮਨੋ ਬਿਲਮ ਨਾ ਲਾਵਾ।
ਮਹਾਰਾਜ ਜੀ ਖੜੇ ਇਸ ਤਰ੍ਹਾਂ ਸੂਰਮਿਆਂ ਨੂੰ ਹੌਸਲਾ ਦੇ ਰਹੇ ਨੇ। ਸੂਰਮੇ ਵੀ ਬੜੇ ਹੌਸਲੇ ਵਿੱਚ ਨੇ, ਉਹਨਾਂ ਦੇ ਹੌਸਲੇ ਦਾ ਪ੍ਰਤੀਕ ਹੈ ਉਹਨਾਂ ਦਾ ਇਹ ਬੋਲਾ ਜੋ ਇਹਨਾਂ ਨੇ ਲਲਕਾਰ ਕੇ ਕਿਹਾ ਹੈ। ਇਧਰ ਸਤਿਗੁਰੂ ਜੀ ਨੇ ਵੇਖਿਆ ਕਿ ਹਾਲੇ ਭਾਈ ਨਵਲਾ ਜੀ ਪਰਿਵਾਰ ਲੈ ਕੇ ਨਹੀਂ ਆਏ। ਮਹਾਰਾਜ ਜੀ ਨੇ ਇੱਕ ਹੋਰ ਸਿੱਖ ਨੂੰ ਭੇਜਿਆ, ਆਖਿਆ ਭਾਈ ਛੇਤੀ ਨਾਲ ਸਾਡਿਆਂ ਮਹਿਲਾਂ ਚ ਜਾਓ, ਜਾ ਕੇ ਵੇਖੋ ਕਿ ਉਹਨਾਂ ਨੇ ਇੰਨੀ ਦੇਰੀ ਕਿਉਂ ਲਾਈ ਹੈ, ਹਾਲੇ ਤੱਕ ਕਿਉਂ ਨਹੀਂ ਆਏ।
ਮਸਤ ਲੋਭ ਕੋ ਕਰੀਐ ਨਾ ਆਏ।
ਉਹਨਾਂ ਨੂੰ ਜਾ ਕੇ ਆਖੋ ਕਿ ਪਦਾਰਥਾਂ ਦਾ ਲੋਭ ਨਾ ਕਰਨ, ਕਿਉਂਕਿ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ ਵੀ ਇਹ ਵੀ ਵਸਤੂ ਇਕੱਠੀ ਕਰਕੇ ਰੱਖ ਲਈਏ, ਇਹ ਵੀ ਕੰਮ ਆਵੇਗੀ। ਤੁਸੀਂ ਜਾ ਕੇ ਸਾਡੇ ਮਹਿਲਾਂ ਨੂੰ ਕਹੋ ਕਿ ਕਿਸੇ ਵਸਤੂ ਦਾ ਲੋਭ ਨਾ ਕਰਨ,
ਪਰੀ ਰਹਿਣ ਦਿਓ ਸਭ ਘਰ ਮਾਈ।
ਜਿੰਨੀਆਂ ਵਸਤੂਆਂ ਜਿੰਨੇ ਪਦਾਰਥ ਨੇ ਸਭ ਘਰ ਦੇ ਵਿੱਚ ਹੀ ਪਏ ਰਹਿਣ ਦਿਓ, ਉੱਥੇ ਹੀ ਰਹਿਣ ਦਿਓ। ਕਿਸੇ ਪ੍ਰਕਾਰ ਦੀ ਵਸਤੂ ਦਾ ਕੋਈ ਲਾਲਚ ਲੋਭ ਕਰਨ ਦੀ ਲੋੜ ਨਹੀਂ ਹੈ।
ਕਰੋ ਸ਼ੀਘਰਤਾ ਵਹਿਰ ਲਿਜਾਵੋ, ਪੰਥ ਰਾਮ ਸਰ ਕੇ ਰਸਿਦਾਵੋ।
ਭਾਈ ਸਿੱਖਾ ਛੇਤੀ ਨਾਲ ਜਾ ਕੇ ਭਾਈ ਨਵਲਾ ਜੀ ਨੂੰ ਕਹੋ ਕਿ ਜਿੰਨੀ ਛੇਤੀ ਹੋ ਸਕੇ ਸ਼ੀਘਰਤਾਈ ਦੇ ਨਾਲ ਸਾਰੇ ਪਰਿਵਾਰ ਨੂੰ, ਸਾਡੇ ਸਾਰੇ ਟੱਬਰ ਨੂੰ, ਕੁਟੰਬ ਨੂੰ ਨਾਲ ਲੈ ਕੇ ਚਲੋ। ਕਿਸ ਪਾਸੇ ਨੂੰ ਜਾਣਾ? ਰਾਮਸਰ ਤੀਰਥ ਵਾਲੇ ਪਾਸੇ ਨੂੰ। ਉਹ ਬਾਹਰ ਜਾਣ ਦਾ, ਬਾਹਰ ਨਿਕਲਣ ਦਾ ਰਸਤਾ ਸੀ। ਰਾਮਸਰ ਤੀਰਥ ਵਾਲੇ ਪਾਸੇ ਨੂੰ ਸਾਰੇ ਨਿਕਲ ਜਾਓ, ਉਸ ਪਾਸੇ ਨੂੰ ਚਲੇ ਜਾਓ।
ਅੱਗੇ ਪਾਛੇ ਸੁਪੱਟ ਰਹੀ ਜੈ।
ਪਰਿਵਾਰ ਦੇ ਅੱਗੇ ਵੀ ਸੂਰਮੇ ਰਹਿਣ ਤੇ ਪਿੱਛੇ ਵੀ ਸੂਰਮੇ ਰਹਿਣ। ਪਰਿਵਾਰ ਨੂੰ, ਸਾਰੇ ਕੁਟੰਬ ਨੂੰ, ਸਾਹਿਬਜ਼ਾਦਿਆਂ ਨੂੰ ਵਿਚਕਾਰ ਰੱਖਣਾ ਹੈ। ਅੱਗੇ ਵੀ ਸੂਰਮੇ ਰਹਿਣ ਤੇ ਪਿੱਛੇ ਵੀ ਸੂਰਮੇ ਸੰਦਬੱਧ ਹੋ ਕੇ ਤਿਆਰ ਰਹਿਣ।
ਕੁਟੰਬ ਸਗਰੋਂ ਲੈ ਲੀਜੈ।
ਵਿਚਕਾਰ ਸਾਰੇ ਕੁਟੰਬ ਨੂੰ ਘੇਰੇਬੰਦੀ ਦੇ ਵਿੱਚ ਲੈ ਕੇ ਜਾਣਾ, ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ।
ਪ੍ਰਥਮ ਨਾ ਤੁਪ ਕੇ ਚਲਾਵੋ ਕੋਈ,
ਔਰ ਪਹਿਲਾਂ ਕਿਸੇ ਨੇ ਬੰਦੂਕ ਨਹੀਂ ਚਲਾਣੀ, ਕਿਉਂਕਿ ਚੁੱਪ ਕਰਕੇ ਤੁਸੀਂ ਨਿਕਲਣਾ ਹੈ। ਕਿਸੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਇਸ ਪਾਸੇ ਨੂੰ ਨਿਕਲ ਰਹੇ ਹੋ। ਵੈਰੀਆਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਪਹਿਲਾਂ ਕਿਸੇ ਨੇ ਬੰਦੂਕ ਨਹੀਂ ਚਲਾਉਣੀ, ਪਹਿਲਾਂ ਕਿਸੇ ਨੇ ਬੰਦੂਕ ਦੀ ਗੋਲੀ ਨਹੀਂ ਦਾਗਣੀ।
ਗਮਨੋ ਸ਼ਬਦ ਜਥਾ ਨਾ ਹੋਏ।
ਇਹਨਾਂ ਸਹਿਜ ਦੇ ਨਾਲ ਜਾਓ ਕਿ ਤੁਹਾਡੇ ਚੱਲਣ ਦੀ ਆਵਾਜ਼ ਨਾ ਆਵੇ, ਪਤਾ ਹੀ ਨਾ ਲੱਗੇ ਦੁਸ਼ਮਣਾਂ ਨੂੰ ਵੀ ਇਧਰੋਂ ਗੁਰੂ ਦਾ ਪਰਿਵਾਰ ਲੰਘ ਕੇ ਜਾ ਰਿਹਾ। ਹਨੇਰਾ ਸੀ, ਹਨੇਰੇ ਦਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਇਸ ਕਰਕੇ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਚੁੱਪ ਚਪੀਤੇ ਹੀ ਨਿਕਲ ਕੇ ਜਾਣਾ। ਬੰਦੂਕ ਨਹੀਂ ਕਿਸੇ ਨੇ ਚਲਾਉਣੀ, ਚੁੱਪ ਚਪੀਤੇ ਨਿਕਲ ਕੇ ਚਲੇ ਜਾਓ।
ਗਏ ਸਿੱਖ ਉਤਲਾਵਤ ਮੰਦਰ।
ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਿੱਖ ਨੂੰ ਇਹ ਹੁਕਮ ਦੇ ਕੇ ਭੇਜਿਆ। ਉਹ ਗੁਰੂ ਕਾ ਲਾਲ, ਗੁਰੂ ਕਾ ਸਿੱਖ, ਸਤਿਗੁਰਾਂ ਦਾ ਹੁਕਮ ਸੁਣ ਕੇ ਬੜੀ ਛੇਤੀ ਨਾਲ, ਕਾਹਲੀ ਨਾਲ ਗੁਰੂ ਕੇ ਮੰਦਰਾਂ ਵਿਚ, ਗੁਰੂ ਕੇ ਮਹਿਲਾਂ ਵਿਚ ਪਹੁੰਚਿਆ ਹੈ।
ਤਿਆਰੀ ਕਰਤ ਕਲੀ ਅੰਦਰ।
ਉਧਰ ਅੱਗੇ ਮਾਤਾ ਜੀ ਹੋਣੀ ਸਾਰੀਆਂ ਤਿਆਰੀਆਂ ਕਰ ਰਹੇ ਸਨ, ਚੱਲਣ ਵਾਸਤੇ ਤਿਆਰ ਹੋ ਰਹੇ ਸਨ।
ਇਕ ਸਿੱਖ ਕੋਲਾ ਕੇਰ ਅਗਾਰਾ, ਭੇਜਿਓ ਸਤਿਗੁਰ ਲਿਆ ਮਨਵਾਰਾ।
ਉਧਰ ਮਹਾਰਾਜ ਜੀ ਨੇ ਕੋਲਾ ਜੀ ਦਾ ਵੀ ਖਿਆਲ ਕੀਤਾ। ਉਸ ਵਕਤ ਇੱਕ ਪਿਆਰੇ ਸਿੱਖ ਨੂੰ ਮਹਾਰਾਜ ਜੀ ਨੇ ਆਖਿਆ ਵੀ ਤੁਸੀਂ ਕੌਲਾਂ ਜੀ ਕੋਲ ਜਾਓ, ਉਹਨਾਂ ਨੂੰ ਵੀ ਤਿਆਰੀ ਕਰਕੇ ਉਹਨਾਂ ਨੂੰ ਵੀ ਨਾਲ ਲੈ ਆਓ, ਕਿਉਂਕਿ ਕੌਲਾਂ ਜੀ ਵੱਖਰੇ ਰਹਿੰਦੇ ਸਨ। ਕੌਲਸਰ ਸਰੋਵਰ ਦੇ ਕਿਨਾਰੇ ਤੇ ਉਹਨਾਂ ਦਾ ਨਿਵਾਸ ਸੀ, ਬਾਕੀ ਸਤਿਗੁਰਾਂ ਦੇ ਮਹਿਲ ਗੁਰੂ ਕੇ ਮਹਿਲਾਂ ਚ ਰਹਿੰਦੇ ਸਨ। ਕੁਝ ਸਿੱਖਾਂ ਨੂੰ ਉਧਰ ਭੇਜਿਆ, ਕੁਝ ਕੁ ਸਿੱਖ ਮਹਾਰਾਜ ਜੀ ਨੇ ਕੌਲਾਂ ਜੀ ਵੱਲ ਭੇਜੇ ਕਿ ਤੁਸੀਂ ਕੌਲਾਂ ਜੀ ਨੂੰ ਲੈ ਕੇ ਆਓ।
ਜਾਏ ਗੁਰੂ ਕੇ ਬਾਕ ਸੁਣਾਏ।
ਜਾ ਕੇ ਸਿੱਖ ਮਹਾਰਾਜ ਜੀ ਦੀ ਆਗਿਆ ਲੈ ਕੇ ਕੌਲਾਂ ਜੀ ਕੋਲ ਗਿਆ, ਔਰ ਕੌਲਾਂ ਜੀ ਨੂੰ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਾਏ।
ਲੋਭ ਨਾ ਕਰੋ ਵਸਤ ਸਮਦਾਏ।
ਆਖਿਆ ਮਾਤਾ ਜੀ ਕਿਸੇ ਪ੍ਰਕਾਰ ਦਾ ਲੋਭ ਨਾ ਕਰੋ, ਕਿਸੇ ਵਸਤੂ ਦਾ, ਕਿਸੇ ਪਦਾਰਥ ਦਾ ਲੋਭ ਨਾ ਕਰੋ।
ਸਭ ਤਜ ਨਿਕਸੋ ਬਿਲਮ ਨਾ ਕੀਜੈ।
ਜੋ ਕੁਝ ਵੀ ਹੈ ਸਭ ਕੁਝ ਇੱਥੇ ਹੀ ਛੱਡ ਦਿਓ, ਬਸ ਆਪਣੀ ਜਾਨ ਬਚਾਓ, ਕਿਉਂਕਿ ਤੁਰਕਾਂ ਦੀ ਫੌਜ ਚੜ ਕੇ ਆ ਗਈ ਹੈ, ਹਮਲਾ ਹੋ ਰਿਹਾ, ਜੰਗ ਮੱਚ ਚੁੱਕਾ ਹੈ, ਘਮਾਸਾਨ ਹੋ ਰਿਹਾ। ਇਸ ਕਰਕੇ ਮਾਤਾ ਜੀ ਤੁਸੀਂ ਕਿਸੇ ਵਸਤੂ ਦਾ ਲੋਭ ਨਾ ਕਰੋ ਤੇ ਆਪਣੀ ਜਾਨ ਬਚਾ ਕੇ ਇਥੋਂ ਬਿਨਾਂ ਦੇਰੀ ਤੋਂ ਨਿਕਲਣ ਦਾ ਯਤਨ ਕਰੋ।
ਸੈਨ ਸਮੀਪ ਆਏ ਲੱਕ ਲੀਜੈ।
ਕਿਉਂਕਿ ਤੁਰਕਾਂ ਦੀ ਫੌਜ ਨੇੜੇ ਆਈ ਪਹੁੰਚੀ ਹੈ, ਤੁਰਕਾਂ ਦਾ ਦਲ ਨੇੜੇ ਆ ਪਹੁੰਚਿਆ ਹੈ।
ਸਿਯੰਦਨ ਅਰ ਡੋਰੇ ਗਨ ਆਏ,
ਕਹਿੰਦੇ ਉਧਰ ਮਾਤਾ ਜੀ ਹੋਣਾ ਵਾਸਤੇ ਸਿਯੰਦਨ ਡੋਲੇ ਉਹ ਆ ਗਏ ਜਿਨ੍ਹਾਂ ਦੇ ਉੱਤੇ ਮਾਤਾ ਜੀ ਹੋਣਾ ਨੇ ਸਵਾਰ ਹੋਣਾ।
ਵੋ ਬਾਰੀ ਤੁਰਤ ਚੜਾਏ,
ਮਾਤਾ ਦਮੋਦਰੀ ਦੀ ਆਦਿਕ ਸਤਿਗੁਰਾਂ ਦੇ ਮਹਿਲ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਉਹਨਾਂ ਸਾਰਿਆਂ ਨੂੰ ਭਾਈ ਨਵਲਾ ਜੀ ਹੋਣਾ ਨੇ ਕਹਿ ਕੇ ਡੋਲਿਆਂ ਤੇ ਚੜਾਇਆ, ਰਥਾਂ ਤੇ ਸਵਾਰ ਕੀਤਾ ਹੈ।
ਦਮੋਦਰੀ ਦੁਖੀ ਵਿਚਾਰੇ,
ਮਾਤਾ ਦਮੋਦਰੀ ਜੀ ਬੜੇ ਦੁਖੀ ਨੇ ਕਿਉਂਕਿ ਸਪੁੱਤਰੀ ਦਾ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ, ਉਧਰ ਤੁਰਕਾਂ ਦੀ ਫੌਜ ਆ ਗਈ ਹੈ, ਵਿਆਹ ਦਾ ਸਾਰਾ ਸੁਭਾਵ ਇਕੱਠਾ ਕਰਕੇ ਬੜੀਆਂ ਰੀਝਾਂ ਨਾਲ ਮਾਤਾ ਦਮੋਦਰੀ ਨੇ ਰੱਖਿਆ ਸੀ। ਮਾਤਾ ਦਮੋਦਰੀ ਦੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਹੈ। ਮਾਤਾ ਦਮੋਦਰੀ ਜੀ ਦਾ ਮਨ ਸਭ ਤੋਂ ਜ਼ਿਆਦਾ ਦੁਖੀ ਹੈ।
ਪੁੱਤਰੀ ਵਿਆਹ ਬਿਗਨ ਪਾਵਾਰੇ,
ਪੁੱਤਰੀ ਦਾ ਵਿਆਹ ਹੈ, ਵੀਰੋ ਦਾ ਵਿਆਹ ਰੱਖਿਆ ਹੋਇਆ ਸੀ, ਉਹਦੀਆਂ ਤਿਆਰੀਆਂ ਹੋ ਰਹੀਆਂ ਸਨ। ਮਾਤਾ ਜੀ ਭਾਂਤ ਭਾਂਤ ਦੇ ਪਕਵਾਨ ਬਣਾ ਕੇ ਤਿਆਰ ਕਰਵਾ ਕਰਵਾ ਕੇ ਰੱਖ ਰਹੇ ਸਨ। ਬੜਾ ਸੋਹਣਾ ਸਾਜੋ ਸਮਾਨ, ਪਦਾਰਥ, ਕੱਪੜੇ, ਵਸਤਰ ਜਿਹੜੇ ਦਾਜ ਵਿੱਚ ਮਾਤਾ ਜੀ ਨੇ ਦੇਣੇ ਸਨ ਉਹ ਸਾਰਾ ਕੁਝ ਇਕੱਠਾ ਕਰ ਕਰ ਰੱਖਿਆ ਹੋਇਆ ਸੀ, ਪਰ ਅਚਾਨਕ ਸਭ ਕੁਝ ਭਰਿਆ ਭਰਾਇਆ ਸਮਾਨ ਛੱਡ ਕੇ ਜਾਣਾ ਪੈ ਰਿਹਾ, ਕੋਈ ਵਸਤੂ ਨਹੀਂ ਨਾਲ ਲਿਜਾ ਸਕਦੇ, ਇਸ ਕਰਕੇ ਆਪਣੀ ਪੁੱਤਰੀ ਦੇ ਵਿਆਹ ਦੇ ਵਿੱਚ ਪਏ ਹੋਏ ਇਸ ਵਿਘਨ ਨੂੰ ਜਾਣ ਕੇ ਮਾਤਾ ਦਮੋਦਰੀ ਜੀ ਬਹੁਤ ਜ਼ਿਆਦਾ ਚਿੰਤਤ ਨੇ, ਦੁਖੀ ਹਨ।
ਕੌਣ ਕੌਣ ਵੱਧ ਚਿਤਵਤ ਖਰੇ,
ਕਿਹੜੀ ਚੀਜ਼ ਲੈ ਚੱਲਾਂ, ਏਦਾਂ ਮਾਤਾ ਜੀ ਸੋਚੀ ਜਾਂਦੇ ਨੇ ਵੀ ਕਿਹੜੀ ਚੀਜ਼ ਲੈ ਚੱਲਾਂ ਤੇ ਕਿਹੜੀ ਛੱਡ ਜਾਵਾਂ।
ਤ੍ਰਾਸਤ ਸਗਰੀ ਤਿਆਗਨ ਕਰੇ,
ਆਖਿਰਕਾਰ ਤ੍ਰਾਸ ਦੇ ਨਾਲ ਕਿਉਂਕਿ ਭਗਦੜ ਇੰਨੀ ਜ਼ਿਆਦਾ ਮਚੀ ਹੋਈ ਸੀ, ਭਾਜੜ ਪਈ ਹੋਈ ਸੀ ਵੀ ਛੇਤੀ ਕਰੋ ਛੇਤੀ ਕਰੋ, ਇਸ ਕਾਹਲੀ ਦੇ ਪੁਣੇ ਵਿੱਚ ਮਾਤਾ ਜੀ ਨੇ ਤ੍ਰਸਤ ਹੋ ਕੇ ਕੋਈ ਵੀ ਚੀਜ਼ ਨਹੀਂ ਲਈ, ਸਾਰੇ ਪਦਾਰਥ ਉੱਥੇ ਹੀ ਛੱਡ ਦਿੱਤੇ, ਸਾਰੀਆਂ ਵਸਤੂਆਂ ਭਰੀਆਂ ਭਰਾਈਆਂ ਸਭ ਉੱਥੇ ਹੀ ਛੱਡ ਦਿੱਤੇ, ਤਿਆਗ ਦਿੱਤੇ।
ਸੁਪੱਟਨ ਸਾਹਿਬਜ਼ਾਦੇ ਲੀਨ,
ਸੁਪੱਟਾ ਨੇ ਸਤਿਗੁਰਾਂ ਦੇ ਸਾਹਿਬਜ਼ਾਦੇ, ਪੰਜ ਸਾਹਿਬਜ਼ਾਦੇ ਸਨ ਛੇਵੇਂ ਪਾਤਸ਼ਾਹ ਦੇ, ਪੰਜੋ ਸਾਹਿਬਜ਼ਾਦਿਆਂ ਨੂੰ ਸੁਪੱਟਾ ਨੇ ਸੂਰਮਿਆਂ ਨੇ ਆਪਣੇ ਨਾਲ ਲਿਆ ਹੈ।
ਰੰਗ ਤੁਰੰਗ ਰੂਡਨ ਕੀਨ,
ਆਪਣੇ ਨਾਲ ਘੋੜਿਆਂ ਤੇ ਸਵਾਰ ਕਰ ਲਿਆ, ਤੇ ਘੋੜਿਆਂ ਤੇ ਸਵਾਰ ਹੋ ਕੇ ਸੂਰਮੇ ਨਾਲ ਸੰਦਬੱਧ ਹੋ ਕੇ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਕੁਟੰਬ ਨਾਲ ਪਰਿਵਾਰ ਨਾਲ ਚੱਲੇ ਹਨ।
ਅਰੇ ਉਹ ਸਦਨ ਸਭ ਵਸਤੂ ਕੇਰਾ,
ਘਰ ਸਾਰੀਆਂ ਵਸਤੂਆਂ ਨਾਲ ਭਰਿਆ ਹੋਇਆ, ਪਦਾਰਥਾਂ ਨਾਲ ਭਰਿਆ ਹੋਇਆ, ਅਨੇਕਾਂ ਪ੍ਰਕਾਰ ਦੇ ਪਦਾਰਥ ਗੁਰੂ ਸਾਹਿਬ ਦੇ ਮਹਿਲਾਂ ਵਿੱਚ ਭਰੇ ਹੋਏ ਸਨ।
ਕਰਕੇ ਤਿਆਗ ਚਲੇ ਬਿਨ ਦੇਰਾ,
ਸਭ ਕੁਝ ਤਿਆਗ ਦਿੱਤਾ, ਕੋਈ ਵਸਤੂ ਨਹੀਂ ਲੈ ਕੇ ਚੱਲੇ, ਭਰੇ ਭਰਾਏ ਖਜ਼ਾਨੇ ਸਾਰੇ ਛੱਡ ਦਿੱਤੇ, ਸਭ ਕੁਝ ਤਿਆਗ ਕੇ ਬਿਨਾਂ ਦੇਰੀ ਤੋਂ ਚੱਲ ਪਏ।
ਜਬ ਦਮੋਦਰੀ ਸਿਯੰਦਨ ਚਰੇ,
ਜਦੋਂ ਮਾਤਾ ਦਮੋਦਰੀ ਜੀ ਰੱਥ ਤੇ ਸਵਾਰ ਹੋਏ,
ਮਰਵਾਈ ਸਿਯੰਦਨ ਬਿਬਥਿਰੇ,
ਮਾਤਾ ਮਰਵਾਈ ਜੀ ਨਾਲ ਦੂਸਰੇ ਰੱਥ ਦੇ ਵਿੱਚ ਬੈਠੇ ਨੇ, ਹਾਂ ਦੋਵੇਂ ਬੈਠ ਗਈਆਂ ਰੱਥ ਦੇ ਵਿੱਚ, ਮਾਤਾ ਮਰਵਾਈ ਜੀ ਵੀ ਨਾਲ ਆ ਕੇ ਬੈਠ ਗਏ।
ਨਾਨਕੀ ਤੇਗ ਬਹਾਦਰ ਲੀਨੇ, ਜੱਡ ਡੋਰੇ ਪਰ ਚਲਬੋ ਕੀਨੇ,
ਮਾਤਾ ਨਾਨਕੀ ਜੀ ਨੇ ਡੋਲੇ ਦੇ ਵਿੱਚ ਆਪਣੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਛੋਟੇ ਹੀ ਸਨ, ਹਾਲੇ ਬਾਲ ਰੂਪ ਚ ਸਨ, ਤੋ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਦ ਚ ਚੁੱਕਿਆ ਹੋਇਆ, ਗੋਦ ਚ ਚੁੱਕ ਕੇ ਮਾਤਾ ਨਾਨਕੀ ਜੀ ਡੋਲੇ ਤੇ ਸਵਾਰ ਹੋ ਕੇ ਨਾਲ ਚੱਲੇ ਹਨ।
ਦਾਸੀ ਦਾਸਨ ਕੇ ਸਮਦਾਏ,
ਸਾਰੀਆਂ ਦਾਸੀਆਂ ਮਾਤਾ ਜੀ ਹੋਣਾ ਦੀਆਂ ਦਾਸ ਸੇਵਾਦਾਰ,
ਚਲੇ ਸੰਗ ਨੇ ਬਿਲਮ ਲਗਾਏ,
ਨਾਲ ਚੱਲ ਪਏ, ਉਹਨਾਂ ਨੇ ਵੀ ਦੇਰੀ ਨਹੀਂ ਲਾਈ, ਬੜੀ ਛੇਤੀ ਨਾਲ, ਕੋਈ ਸਾਜੋ ਸਮਾਨ ਨਹੀਂ ਸੰਭਾਲਿਆ ਕਿਸੇ ਨੇ, ਬਸ ਆਪੋ ਆਪਣੀਆਂ ਜਾਨਾਂ ਲੈ ਕੇ ਨਾਲ ਚੱਲੇ ਹਨ।
ਰਾਤੇ ਅੰਧੇਰੇ ਪੰਥ ਨਾ ਬੁਝਤ,
ਖਾਲਸਾ ਜੀ ਉਧਰ ਹਨੇਰੀ ਰਾਤ ਸੀ, ਬਹੁਤ ਜ਼ਿਆਦਾ ਹਨੇਰਾ ਪੱਖ ਚੱਲ ਰਿਹਾ ਸੀ ਰਾਤ ਦਾ, ਕਹਿੰਦੇ ਹਨੇਰੀ ਰਾਤ ਹੈ, ਰਸਤਾ ਨਜ਼ਰ ਨਹੀਂ ਆਉਂਦਾ, ਰਸਤਾ ਨਹੀਂ ਸੀ ਨਜ਼ਰ ਦਿਸ ਰਿਹਾ।
ਗਮਨਤ ਰਾਮ ਤਾਲ ਮਗ ਬੁਝਤ,
ਪੁੱਛਦੇ ਪੁੱਛਦੇ ਜਾ ਰਹੇ ਨੇ ਸੂਰਮੇ ਕਿ ਰਾਮ ਤਲ ਰਾਮ ਸਰ ਸਰੋਵਰ ਕਿਸ ਪਾਸੇ ਹੈ, ਪਤਾ ਹੀ ਨਹੀਂ ਲੱਗ ਰਿਹਾ ਸੀ, ਹਨੇਰਾ ਇੰਨਾ ਜ਼ਿਆਦਾ ਸੀ, ਇੱਕ ਬੇਰੀਆਂ ਦਾ ਸੰਘਣਾ ਝੁੰਡ ਦਰਖਤ ਹੋਣ ਕਰਕੇ ਰਸਤੇ ਦਾ ਪਤਾ ਨਹੀਂ ਸੀ, ਬੋਧ ਨਹੀਂ ਸੀ ਹੋ ਰਿਹਾ, ਇਸ ਕਰਕੇ ਪੁੱਛਦਿਆਂ ਪੁੱਛਦਿਆਂ ਜਾ ਰਹੇ ਨੇ ਰਾਮਸਰ ਸਰੋਵਰ ਦਾ किनारा पुछद्या पुछद्या जा रहे ने
आपस में तोहे चाले
एक दूजे नू पुछदे भाई यही रस्ता जांदा चंगी तरह सियाण कोई निशानी तेरे दिमाग च होवे कहिंदे इदां एक दूजे दे नाल उतला के इधर उधर हो के चल रहे ने
संगने ब्रिज खरे बो डाले
बहुत सारिया डालिया वाले संगने संगने दरख्त खड़े हुए हन
चल बे को मग बड़ो ना जा
चलन वास्ते भी कोई वड्डा खुला रस्ता नहीं सी मोरी वर्गा ही रस्ता सी बिलकुल थोड़ा जंगल दा राह है ते जंगलां विच केड़ा खुले रस्ते हुंदे ने चलन वास्ते बिलकुल थोड़े थोड़े रस्ते हन ओ भी चलन वास्ते थोड़ा पै रहा है
नीट नीट गमनत बेता
नीट नीट सहजे सहजे वेखदिया वेखदिया भी किते गलत पासे ना चले जाइए रामसर जाण दी बजाय किते लोहगढ़ वाले पासे ना निकल जाइए इस करके वेख वेख के बड़े ध्यान नाल एक एक कदम फूंक फूंक के रख रहे ने
जाए राम सर पर फिर हुए
आखिरकार चलदिया चलदिया राम सर सरोवर ते आ पहुंचे सारे राम सर सरोवर ते आ के सारे इथे रुक गए इथे आ के कठे हो गए
सुपट सुचेत भी रस बुए
सतगुरां दे जिन्ने सूरमे एक सौ सूरमा सी जेड़ा परिवार दी निगरानी वास्ते रखिया होया सी मुकरर कीता होया सी भाई नवला जी ना दे सेनापति ने ए सुचेत हो के सावधान हो के बी रस दे विच त्यार बर त्यार हो के खड़े हन
उतकोला आ मिलबो कीन
कौला जी दा भी डोला आ गया उना नू भी सिख लैन गए सी उना दा भी डोला लिया के इत्थे ही माता नानकी जी होना दे डोले नाल कौला जी नू लिया मिलाया है
परिवार संग परमीन
कौला जी भी सतगुरां दे परिवार नाल ही मिल गए महाराज जी दे महलां दे नाल ही मिल के चल पए
श्री हरगोबिंद टिक सुध आए
इधर श्री गुरु हरगोबिंद साहब जी महाराज जी कोल खबर पहुंची किसे सेवादार ने जाके छेवें पातशाह जी नू दसिया
करी शिगरी अपने चढ़ाए
महाराज जी आप जी दा सारा परिवार रामसर तीर्थ दे किनारे ले आंदा है तो छेवें पातशाह जी महाराज जी ने उस वक्त तैयारी की शिगर ताई नाल महाराज जी ने चढ़ाई की
प्रथम अकाल तख्त के छाए
सतगुरां ने चलन तो पहला श्री अकाल तख्त साहब ते आके नमस्कार कीती है
हाय अरुडे ग्रीव निवाए
महाराज जी ने घोड़े ते चढ़े चढ़ाया ही अकाल तख्त साहब ते आके नमस्कार कीती है शीश झुकाया है
और दर्शनी बंधन कीन
घोड़े तो उतर के महाराज जी ने सचखंड श्री हरिमंदर साहब दी जो दर्शनी ड्योढ़ी है इथे आके महाराज जी ने मथा टेकिया नमस्कार कीती है
चले प्रदक्षिणा दिशा प्रवीण
परिक्रमा वाले पासे नु महाराज सच्चे पातशाह जी प्रवीण होके चल पए
फिर आए दुख पंजनी बेर
महाराज जी चलदिया चलदिया दुख पंजनी बेरी दे कोल आ पहुंचे हन
डेढ़ जाम तब जामनी हेर
खालसा जी ओदो डेढ़ कपहर रात बाकी रहिंदी सी जदों महाराज जी दुख पंजनी बेरी कोल आ गए ना पहला मथा टेक के परिक्रमा कर दे उदों कच्ची परिक्रमा हुंदी सी घोड़े ते चढ़िया महाराज जी आ गए दुख पंजनी बेरी दे कोल महाराज जी आए उदों डेढ़ क पैर रात बाकी रहिंदी सी अमृत वेला सी
गुरु कहो आदे रो चढ़े अर्ध इशनान ताल लियो करे
अमृत वेले दा समा सी इस करके इशनान पान भी महाराज जी कहिंदे जरूरी नितनेम वेखो सतगुरां ने इन्ने जंग दे समय विच भी नितनेम दी किरिया उसे तरह रखी है महाराज जी सूरमिया बहादुरां नू कहिंदे भाई इदां करो बारो वेरी इशनान करो अद्धे घोड़िआं ते चढ़े रहो शस्त्रधारी हो के क्योंकि कोई पता नहीं कदों तुरक नेड़े आ ढुकण इस करके अद्धे घोड़िआं ते चढ़े रहो ते अद्धे उतर के घोड़िया तो इशनान कर लवो
सो सनादो है जा विचारा
ते जेडे इशनान करनगे ओ इशनान करके जदों त्यार बर त्यार हो के सरद बद हो के घोड़िया ते चढ़नगे
हुण सो अर्ध सुचेता करें
फिर बाकी दे जेडे अद्धे सूरमे ने फिर ओ सुचेते जाके इशनान पानी कर लेंगे पहला अद्धो 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 करके एदा इशनान पानी वारो वेरी कर लवो
किमकै आप की निशनाना
सारे सूरमिया नू महाराज जी ने सुचेत कीता है आप धन श्री गुरु हरगोबिंद साहब जी महाराज जी ने इशनान कीता है
शस्त्र शस्त्र पैरे विदनाना
पंजनी बेरी थले महाराज जी ने चुभे लाए ने ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਮਨਾ ਕੇ ਮਹਾਰਾਜ ਜੀ ਨੇ ਸੋਹਣੇ ਬਸਤਰ ਸਰੀਰ ਤੇ ਧਾਰਨ ਕੀਤੇ ਨੇ।
ਫਿਰਤ ਪ੍ਰਦਕਸ਼ਨਾ ਚੱਲ ਕਰ ਆਏ,
ਉਧਰ ਸੂਰਮੇ ਮਾਰੋ ਬੇਰੀ ਇਸ਼ਨਾਨ ਕਰਨ ਲੱਗੇ, ਇਧਰ ਮਹਾਰਾਜ ਜੀ ਪ੍ਰਕਰਮਾ ਦੇ ਵਿੱਚ ਚਲਦਿਆਂ ਚਲਦਿਆਂ ਆਏ ਹਨ।
ਔਰ ਦਰਸ਼ਨੀ ਸੀਸ ਨਿਵਾਏ,
ਇਸ਼ਨਾਨ ਕਰਕੇ ਫਿਰ ਪ੍ਰਕਰਮਾ ਰਾਹੀਂ ਹੁੰਦੇ ਹੋਇਆਂ ਪ੍ਰਕਰਮਾ ਪੂਰੀ ਕਰਕੇ ਮਹਾਰਾਜ ਜੀ ਸੱਚਖੰਡ ਹਰਿਮੰਦਰ ਸਾਹਿਬ ਆਏ ਨੇ। ਦਰਬਾਰ ਸਾਹਿਬ ਦੀ ਜੋ ਬਾਹਰ ਦਰਸ਼ਨੀ ਡੋੜੀ ਹੈ ਉੱਥੇ ਮਹਾਰਾਜ ਜੀ ਇਸ਼ਨਾਨ ਕਰਕੇ ਪਹੁੰਚੇ, ਆ ਕੇ ਮੱਥਾ ਟੇਕਿਆ, ਸੀਸ ਝੁਕਾਇਆ,
ਅੰਦਰ ਸ਼੍ਰੀ ਹਰਿਮੰਦਰ ਗਏ।
ਅੰਦਰ ਗਏ ਨੇ ਮਹਾਰਾਜ ਜੀ, ਪੌੜੀ ਜਿਹੜੀ ਪੁਲ ਬਣਿਆ ਹੋਇਆ ਹੈ ਦਰਸ਼ਨੀ ਡੋੜੀ ਵਿੱਚ ਪ੍ਰਵੇਸ਼ ਕਰਕੇ ਮਹਾਰਾਜ ਜੀ ਅੰਦਰ ਸ੍ਰੀ ਹਰਿਮੰਦਰ ਸਾਹਿਬ ਗਏ ਨੇ।
ਕਰ ਬੰਦ ਬੰਦ ਨਾ ਕੀਏ,
ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸੋਹਣੇ ਪਵਿੱਤਰ ਪਾਵਨ ਦਰਬਾਰ ਦੇ ਅੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ।
ਹੋਏ ਗੁਰ ਸਭਨ ਅਗਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਸਿੱਖ ਵੀ ਆਏ ਨੇ, ਸਾਰੇ ਸਿੱਖਾਂ ਦੇ ਅੱਗੇ ਮਹਾਰਾਜ ਜੀ ਹੱਥ ਜੋੜ ਕੇ ਖਲੋਤੇ ਹਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ।
ਬੇਨਤੀ ਲੈ ਕਰ ਨਾਮ ਉਚਾਰੇ,
ਸਤਿਗੁਰੂ ਜੀ ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸ ਕਰਨ ਲੱਗੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਰਦਾਸ ਕੀਤੀ ਹੈ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਚ ਖਲੋ ਕੇ ਸਾਰੇ ਸਿੱਖਾਂ ਦੇ ਅੱਗੇ ਮਹਾਰਾਜ ਜੀ ਖਲੋਤੇ ਹੋਏ ਨੇ, ਮੂਹਰੇ ਖਲੋਤੇ ਹੋਏ ਨੇ, ਹੱਥ ਜੋੜ ਕੇ ਮਹਾਰਾਜ ਜੀ ਨੇ ਬੇਨਤੀ ਕੀਤੀ, ਅਰਦਾਸ ਕੀਤੀ ਹੈ।
ਛਪੈ ਛੰਦ ਸ੍ਰੀ ਗੁਰੂ ਨਾਨਕ ਜੋਤ ਨਿਤ ਸਿੱਖ ਸਾਇਕ,
ਅਰਦਾਸ ਕੀਤੀ ਛੇਵੇਂ ਪਾਤਸ਼ਾਹ ਨੇ, ਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਹੇ ਨਿਰੰਕਾਰ ਦੀ ਇਲਾਹੀ ਜੋਤ, ਹੇ ਜਗਤ ਗੁਰੂ ਦੀਨਾ ਬੰਧੂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਤੁਸੀਂ ਆਪਣੇ ਸਿੱਖਾਂ ਦੇ ਨਿਤ ਸਹਾਈ ਹੁੰਦੇ ਹੋ, ਨਿਤ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋ।
ਬਿਗਨ ਮਿਟਾਏ ਅਨੇਕ, ਏਕ ਚਿਤ ਸਿਮਰ ਸੁਭਾਇਕ,
ਮਹਾਰਾਜ ਜੀ ਜਿਹੜੇ ਇੱਕ ਚਿਤ ਹੋ ਕੇ ਹੇ ਗੁਰੂ ਨਾਨਕ ਸਾਹਿਬ ਤੁਹਾਨੂੰ ਸਿਮਰਦੇ ਨੇ, ਇੱਕ ਮਨ ਇੱਕ ਚਿਤ ਹੋ ਕੇ ਤੁਹਾਨੂੰ ਅਰਾਧਦੇ ਨੇ, ਹੇ ਜਗਤ ਗੁਰੂ, ਹੇ ਦੀਨਾ ਬੰਧੂ ਗੁਰੂ ਨਾਨਕ ਸਾਹਿਬ, ਆਪ ਜੀ ਉਹਨਾਂ ਦੇ ਵਿਘਨ ਮਿਟਾ ਦਿੰਦੇ ਹੋ, ਉਹਨਾਂ ਦੇ ਵਿਘਨਾਂ ਦਾ ਨਾਸ ਕਰ ਦਿੰਦੇ ਹੋ ਮਹਾਰਾਜ, ਜਿਹੜੇ ਇੱਕ ਮਨ ਇੱਕ ਚਿਤ ਹੋ ਕੇ ਤੁਹਾਨੂੰ ਸਿਮਰਦੇ ਤੇ ਅਰਾਧਦੇ ਹਨ।
ਦੁਰਜਨ ਕੋ ਸਮੰਦਾਏ ਆਏ ਤਿੰਨ ਤਛਿਨ ਕਾਇਕ,
ਮਹਾਰਾਜ ਜੀ ਤੁਸੀਂ ਆਪ ਆ ਕੇ ਬੌੜੀ ਕਰਕੇ ਦੁਰਜਨਾਂ ਨੂੰ ਮਾਰ ਕੇ ਆਇਆ ਹੋਇਆ ਵੈਰੀਆਂ ਦੇ ਸਮੂਹਾਂ ਨੂੰ ਮਾਰ ਦਿਓਗੇ ਮਹਾਰਾਜ ਸੱਚੇ ਪਾਤਸ਼ਾਹ, ਤਤਛਿਨ ਉਹਨਾਂ ਦਾ ਨਾਸ ਕਰ ਦਿਓਗੇ।
ਦੁਸ਼ਟ ਅਰਿਸ਼ਟ ਨਿਵਾਰ ਧਾਰ ਕਰ ਸਦਾ ਬਚਾਇਕ,
ਦੁਸ਼ਟਾਂ ਰਿਸ਼ਟਾਂ ਦਾ ਸੰਘਾਰ ਕਰਕੇ ਨਿਵਾਰ ਕੇ ਆਪ ਜੀ ਸਦਾ ਆਪਣਿਆਂ ਦਾਸਾਂ ਨੂੰ ਬਚਾਉਣ ਵਾਲੇ ਹੋ, ਆਪਣੇ ਦਾਸਾਂ ਦੀ ਸਦਾ ਸਹਾਇਤਾ ਕਰਨ ਵਾਲੇ ਹੋ।
ਜਗ ਨਾਇਕ ਨਾਇਕ ਪ੍ਰਭੂ ਵਿਭੋ ਰੂਪਦਾਇਕ ਵਿਜੈ,
ਮਹਾਰਾਜ ਜੀ ਤੁਸੀਂ ਜਗਤ ਦੇ ਸਵਾਮੀਆਂ ਦੇ ਸਵਾਮੀ ਹੋ, ਜਗਤ ਵਿੱਚ ਜਿਤਨੇ ਸਵਾਮੀ ਨੇ ਉਹਨਾਂ ਦੇ ਸਵਾਮੀ ਮਾਲਕ ਤੁਸੀਂ ਆਪ ਹੋ, ਵਿਭੋ ਹੋ ਵਿਆਪਕ ਹੋ, ਔਰ ਮਹਾਰਾਜ ਤੁਸੀਂ ਆਪਣੇ ਸੇਵਕਾਂ ਨੂੰ ਵਿਜੈ ਦੇਣ ਵਾਲੇ ਹੋ, ਆਪਣਿਆਂ ਸੇਵਕਾਂ ਨੂੰ ਜਿੱਤ ਦੇਣ ਵਾਲੇ ਹੋ, ਵਿਜੈ ਦਾ ਦਾਨ ਦੇਣ ਵਾਲੇ ਹੋ।
ਰਘਨਾਇਕ ਸਾਇਕ ਬਚਨ ਰਚਨ ਆਨੰਦ ਸਹਿ ਅਜੈ,
ਮਹਾਰਾਜ ਜੀ ਆਪ ਜੀ ਦੇ ਜਿਹੜੇ ਬਚਨ ਨੇ ਜਿਵੇਂ ਰਾਮ ਚੰਦਰ ਦੇ ਵਾਣ ਅਮੋਘ ਨੇ, ਕਹਿੰਦੇ ਇਸ ਤਰ੍ਹਾਂ ਆਪ ਜੀ ਦੇ ਬਚਨ ਵੀ ਆਪ ਜੀ ਦੀ ਰਸਨਾ ਤੋਂ ਹੋਣ ਵਾਲੇ ਸਦਾ ਸਤ ਹੋਣ ਵਾਲੇ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਦਾ ਆਪਣੇ ਬਚਨਾਂ ਨਾਲ ਆਪਣੇ ਸੇਵਕਾਂ ਨੂੰ ਵਿਜੈ ਦਾ ਦਾਨ ਦੇ ਕੇ ਅਜੈ ਕਰਨ ਵਾਲੇ ਹੋ।
ਸ੍ਰੀ ਅੰਗਦ ਕੁਲ ਚੰਦ ਬੰਦ ਕਰ ਬੰਧਨ ਮੋਰੇ,
ਪਹਿਲਾਂ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ, ਫਿਰ ਦੂਸਰੇ ਪਾਤਸ਼ਾਹ ਤ੍ਰਿਹਣ ਕੁਲ ਸਿਰ ਮੋਰ, ਬਾਬਾ ਫੇਰੂ ਨੰਦਨ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਯਾਦ ਕਰਦਿਆਂ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਆਪਣੀ ਕੁਲ ਦੇ ਚੰਦ ਆਪ ਜੀ ਦੇ ਚਰਨਾਂ ਵਿੱਚ ਮੇਰੀ ਵੰਦਨਾ ਹੈ, ਹੇ ਗੁਰੂ ਅੰਗਦ ਸਾਹਿਬ ਆਪ ਜੀ ਨੂੰ ਮੇਰੀ ਨਮਾਮ ਹੈ ਵੰਦਨਾ ਹੈ।
ਦੁੰਦ ਬੇਲੰਦ ਨਿਕੰਧ ਕੰਧ ਸੁਖ ਸ਼ਰਨੀ ਤੋਰੇ,
ਇਸ ਭਿਆਨਕ ਦੁੰਦ ਨੂੰ ਜੋ ਬੜਾ ਭਿਆਨਕ ਘਮਾਸਾਨ ਜੰਗ ਹੋ ਰਿਹਾ ਇਸ ਦਾ ਨਿਕੰਦਨ ਆਪ ਜੀ ਕਰੋ, ਤੁਸੀਂ ਸੁੱਖਾਂ ਦੇ ਕੰਧ ਮੂਲ ਹੋ, ਹੇ ਗੁਰੂ ਅੰਗਦ ਸਾਹਿਬ ਜੀ मैं तुहाडी शरण विच हां, तुहाडी शरण विच हां।
दीन बंद गुण सिंध पंथ गत को दिखरावत।
दीना बंधु हो गुणा दे समुंदर हो और महाराज जी तुसीं अपने सेवकां नूं मुक्ति दा मार्ग विखाउण वाले हो। मुक्ति दा जिहड़ा सौखा रस्ता है ਉਹ ਆਪ ਦੀ ਆਪਣਿਆਂ ਸੇਵਕਾਂ ਨੂੰ ਵਿਖਾਣ ਵਾਲੇ ਹੋ।
ਜਸ ਵਿਸਾਲ ਅਰ ਕਾਲ ਕਾਲ ਦਾਸਨ ਮਨ ਭਾਵਤ।
ਤੁਹਾਡਾ ਵਿਸਾਲ ਜਸ ਹੈ ਸੰਸਾਰ ਦੇ ਵਿਚ ਔਰ ਅਰੀਆਂ ਨੂੰ ਦੁਸ਼ਮਣਾਂ ਨੂੰ ਮਾਰਨ ਵਾਲੇ ਹੋ। ਔਰ ਹੇ ਗਰੀਬ ਨਵਾਜ ਆਪਣਿਆਂ ਦਾਸਾਂ ਦੀ ਘਾਲਣਾ ਪਛਾਣ ਕੇ ਉਹਨਾਂ ਦੇ ਮਨਾਂ ਨੂੰ ਭਾਉਣ ਵਾਲੇ ਹੋ। ਤੁਹਾਡੇ ਦਾਸਾਂ ਦੀ ਘਾਲ ਤੁਹਾਡੇ ਮਨ ਨੂੰ ਭਾਉਂਦੀ ਹੈ।
ਜਰ ਅਜਰ ਗੋਏ ਔਰ ਅਜਰ ਮੈਂ ਨੇ ਦਿਖਾਏ ਅਸ ਮਤ।
ਮਹਾਰਾਜ ਜੀ ਇਹੋ ਜੀ ਮਤ ਆਪ ਜੀ ਨੇ ਗ੍ਰਹਿਣ ਕੀਤੀ ਹੈ ਕਿ ਅਜਰ ਨੂੰ ਜਰਨ ਵਾਲੇ ਹੋ। ਅਜਰ ਨੂੰ ਜਰਨ ਵਾਲੇ ਬੇਅੰਤ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਹੇ ਗੁਰੂ ਅੰਗਦ ਸਾਹਿਬ ਕਦੇ ਆਪ ਜੀ ਨੇ ਆਪਣੀ ਸ਼ਕਤੀ ਪ੍ਰਗਟ ਨਹੀਂ ਕੀਤੀ। ਆਪ ਜੀ ਨੇ ਆਪਣੀਆਂ ਸ਼ਕਤੀਆਂ ਨੂੰ ਆਪਣੇ ਵਿਚ ਲੁਕਾ ਕੇ ਸਮੋਹ ਕੇ ਰੱਖਿਆ। ਐਸੇ ਅਜਰ ਨੂੰ ਜਰਨ ਵਾਲੀ ਮਤ ਹੇ ਗੁਰੂ ਅੰਗਦ ਸਾਹਿਬ ਜੀ ਆਪ ਜੀ ਨੇ ਗ੍ਰਹਿਣ ਕੀਤੀ ਹੋਈ ਹੈ।
ਪਰ ਬਦਨ ਸਦਨ ਸੁਖ ਪਰ ਦੇਹੋ ਲੋਹੋਂ ਬਿਜੈ ਰਿਪ ਦਲ ਦਏ।
ਸ੍ਰੇਸ਼ਟ ਬਦਨ ਵਾਲੇ ਸੁਖਾਂ ਦੇ ਘਰ ਗੁਰੂ ਅੰਗਦ ਸਾਹਿਬ ਜੀ ਮੈਨੂੰ ਵਰ ਦਿਓ ਕਿ ਜੰਗ ਦੇ ਮੈਦਾਨ ਵਿਚ ਮੈਂ ਦੁਸ਼ਮਣਾਂ ਤੋਂ ਜਿੱਤ ਪ੍ਰਾਪਤ ਕਰਾਂ। ਗੁਰੂ ਹਰਗੋਬਿੰਦ ਸਾਹਿਬ ਅਰਦਾਸ ਕਰ ਰਹੇ ਨੇ। ਪਹਿਲਾਂ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਅਰਦਾਸ ਕੀਤੀ, ਫਿਰ ਗੁਰੂ ਅੰਗਦ ਸਾਹਿਬ ਦਾ ਨਾਂ ਲੈ ਕੇ ਅਰਦਾਸ ਕਰਦੇ। ਮਹਾਰਾਜ ਵਰ ਦੇਹੋ ਲਹੋ ਬਿਜੈ ਰਿਪ ਦਲ ਦਹੇ, ਦੁਸ਼ਮਣਾਂ ਦੇ ਦਲ ਨੂੰ ਖਤਮ ਕਰਕੇ ਜੰਗ ਦੇ ਮੈਦਾਨ ਦੇ ਵਿਚ ਮੈਂ ਵਿਜੈ ਪ੍ਰਾਪਤ ਕਰਾਂ, ਇਹ ਕਿਰਪਾ ਗੁਰੂ ਅੰਗਦ ਸਾਹਿਬ ਜੀ ਤੁਸੀਂ ਕਰੋ।
ਕੁਲ ਪਲੀਅਨ ਕੇ ਮੋਰ ਔਰ ਸੰਸਰ ਨੈ ਜਨੀਤ।
ਗੁਰੂ ਅੰਗਦ ਸਾਹਿਬ ਦਾ ਨਾਂ ਲੈ ਕੇ ਫਿਰ ਭੱਲਿਆਂ ਦੀ ਕੁਲ ਦੇ ਸਿਰਮੋਰ ਗੁਰੂ ਅਮਰਦਾਸ ਸਾਹਿਬ ਦਾ ਨਾਂ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ। ਫਿਰ ਗੁਰੂ ਅਮਰਦਾਸ ਸਾਹਿਬ ਦੇ ਚਰਨ ਮਨਾਏ, ਕਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਬ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਹੇ ਭੱਲਿਆਂ ਦੀ ਕੁੱਲ ਦੇ ਸਿਰਮੌਰ, ਸੰਸਰ ਨਹਿ ਜਨੀਅਤ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ।
ਦਾਤਾ ਮਹਿਦ ਉਦਾਰ ਸਾਰ ਦਾਸਨ ਦੇ ਪਨੀਅਤ।
ਤੁਸੀਂ ਮਹਿਦ ਵੱਡੇ ਉਦਾਰ ਚਿੱਤ ਵਾਲੇ ਦਾਤੇ ਹੋ ਔਰ ਆਪਣਿਆਂ ਦਾਸਾਂ ਦੀ ਸਾਰ ਲੈਣ ਵਾਲੇ ਹੋ, ਆਪਣਿਆਂ ਦਾਸਾਂ ਦੀ ਸਾਰ ਸੰਭਾਲਣ ਵਾਲੇ ਹੋ।
ਬਾਈ ਸਮੰਜੀ ਦੀਨ ਕੀਨ ਸਿੱਖ ਦਾਸ ਨਿਆਲਾ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ 22 ਮੰਜੀਆਂ ਦਿੱਤੀਆਂ ਆਪਣੇ ਸਿੱਖਾਂ ਨੂੰ, 22 ਮੰਜੀਆਂ ਪ੍ਰਚਾਰਕਾਂ ਦੀਆਂ ਆਪਣੇ ਸਿੱਖਾਂ ਨੂੰ ਦੇ ਕੇ ਆਪਣੇ ਸਿੱਖਾਂ ਨੂੰ ਨਿਹਾਲ ਕੀਤਾ ਹੈ।
ਨਿਮੈ ਜਗਤ ਦਰਬਾਰ ਤਾਰ ਇੱਛਾ ਤੋਂ ਬਿਸਾਲਾ।
ਸਾਰਾ ਜਗਤ ਆਪ ਜੀ ਦੇ ਚਰਨਾਂ ਵਿਚ ਨਿਮਦਾ ਹੈ ਗੁਰੂ ਅਮਰਦਾਸ ਸਾਹਿਬ ਜੀ, ਔਰ ਆਪ ਜੀ ਆਪਣੇ ਦਾਸਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ।
ਪਿਕ ਪ੍ਰੇਮ ਨੇਮ ਬਿਨ ਛੇਮ ਦੇ ਇਮ ਕੀਰਤੀ ਬੋ ਸਜੈ।
ਮਹਾਰਾਜ ਸਿਰਫ ਆਪਣੇ ਸੇਵਕਾਂ ਦਾ ਪ੍ਰੇਮ ਵੇਖਦੇ ਹੋ, ਨੇਮ ਨਹੀਂ ਤੇ ਸਿਰਫ ਪ੍ਰੇਮ ਵੇਖ ਕੇ ਤੁਸੀਂ ਮੁਕਤੀ ਦੇਣ ਵਾਲੇ ਹੋ, ਏਦਾਂ ਦੀ ਕੀਰਤੀ ਆਪ ਜੀ ਦੀ ਸੰਸਾਰ ਵਿਚ ਸਜ ਰਹੀ ਹੈ।
ਸ਼੍ਰੀ ਅਮਰਦਾਸ ਗੁਣ ਰਾਸ ਬਰ ਬਰ ਦੇਵੋ ਰਿਪ ਤੇ ਬਿਜੈ।
ਹੇ ਗੁਰੂ ਅਮਰਦਾਸ ਗੁਣਾਂ ਦੀ ਰਾਸ ਕਿਰਪਾ ਕਰਕੇ ਮੈਨੂੰ ਵਰ ਦਿਓ, ਮੈਂ ਜੰਗ ਦੇ ਮੈਦਾਨ ਦੇ ਵਿਚ ਦੁਸ਼ਮਣਾਂ ਤੇ ਵਿਜੈ ਪ੍ਰਾਪਤ ਕਰਾਂ। ਹੇ ਗੁਰੂ ਅਮਰਦਾਸ ਸਾਹਿਬ ਮੈਨੂੰ ਵਰ ਦਿਓ, ਮੈਂ ਜੰਗ ਦੇ ਮੈਦਾਨ ਦੇ ਵਿਚ ਜਿੱਤ ਪ੍ਰਾਪਤ ਕਰਾਂ।
ਚੌਥੇ ਸਤਿਗੁਰ ਭਏ ਲਏ ਜਤ ਜਗਤ ਉਜਾਲਾ।
ਤੀਸਰੇ ਗੁਰੂ ਨੂੰ ਮਨਾਇਆ, ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਨਾਂ ਲੈ ਕੇ, ਹੇ ਸੋਢੀਆਂ ਦੀ ਕੁੱਲ ਦੇ ਸਿਰਮੌਰ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦਾ ਸੁਜਸ ਸਾਰੇ ਜਗਤ ਵਿਚ ਉਜਾਲਾ ਪ੍ਰਗਟ ਹੈ।
ਸਦਾ ਪ੍ਰੇਮ ਕੇ ਬਸੀ ਦੇਤ ਬਰ ਹੋਏ ਕਿਰਪਾਲਾ।
ਜੀ ਤੁਸੀਂ ਸਦਾ ਪ੍ਰੇਮ ਦੇ ਬਸੀਕਾਰ ਹੋ ਔਰ ਆਪਣੇ ਸੇਵਕਾਂ ਨੂੰ ਵਰ ਦੇਣ ਵਾਲੇ ਹੋ, ਕਿਰਪਾ ਦੇ ਘਰ ਵਿਚ ਆ ਕੇ ਕਿਰਪਾਲੂ ਹੋ ਕੇ।
ਮਾਇਆ ਬਿਖੈ ਅਲੋਕ ਛੇਪ ਨੈ ਕਿਸੂ ਕਾਲਾ।
ਗੁਰੂ ਰਾਮਦਾਸ ਸਾਹਿਬ, ਤੁਸੀਂ ਮਾਇਆ ਵਿਚ ਅਲੇਪ ਹੋ, ਕਿਸੇ ਵੀ ਸਮੇਂ ਮਾਇਆ ਆਪ ਜੀ ਨੂੰ ਪੋ ਨਹੀਂ ਸਕਦੀ।
ਸਦਾ ਸੱਚ ਦਾ ਆਨੰਦ ਬੰਦ ਪਦ ਪਏ ਨਿਹਾਲਾ।
ਸਦਾ ਸਤ ਚੇਤਨ ਆਨੰਦ ਸਰੂਪ ਹੋ, ਜਿਨ੍ਹਾਂ ਨੇ ਤੁਹਾਨੂੰ ਮੱਥਾ ਟੇਕਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਤੁਹਾਨੂੰ ਨਮਸਕਾਰ ਕੀਤੀ ਹੈ, ਉਹ ਨਿਹਾਲ ਹੋ ਗਏ ਨੇ, ਉਹ ਨਿਹਾਲ ਹੋ ਗਏ ਹਨ।
ਨਿਤ ਨਵੇਂ ਨਵੇਂ ਪੁਨ ਪੁਨ ਨਵੇਂ
ਰਾਮਦਾਸ ਜੀ ਤੁਹਾਨੂੰ ਮੇਰੀ ਨਿਤ ਨਮਾਮ ਹੈ, ਨਿਤ ਨਮਸਕਾਰ ਹੈ, ਪੁਨਹ ਪੁਨਹ ਬਾਰ ਬਾਰ ਆਪ ਜੀ ਦੀ ਆਪ ਜੀ ਦੇ ਚਰਨਾਂ ਚ ਮੇਰੀ ਨਮਸਕਾਰ ਹੈ। ਆਪ ਜੀ ਦੀ ਭਾਰੀ ਮਹਿਮਾ ਸਾਰੀ ਧਰਤੀ ਤੇ ਸ੍ਰੇਸ਼ਠ ਹੋ ਕੇ ਉਜਾਗਰ ਹੈ।
ਕਰ ਜੋਰ ਨੇ ਔਰਤ ਵਿਜੈ ਦਿਓ ਗੁਰੂ ਰਾਮਦਾਸ ਸ਼੍ਰੀ ਬਦਨ ਬਰ।
ਸ੍ਰੇਸ਼ਟ ਬਦਨ ਵਾਲੇ ਧੰਨ ਗੁਰੂ ਰਾਮਦਾਸ ਜੀ, ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਨਮਸਕਾਰ ਹੈ। ਹੇ ਗੁਰੂ ਰਾਮਦਾਸ ਜੀ, ਮੈਨੂੰ ਵਰ ਦਿਓ, ਮੈਂ ਜੰਗ ਦੇ ਮੈਦਾਨ ਦੇ ਵਿਚ ਜਿੱਤ ਪ੍ਰਾਪਤ ਕਰਾਂ।
ਭਗਤ
ਸਾਹਿਬ ਨੂੰ, ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਹੁਣ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਬੇਨਤੀ ਕਰਕੇ ਪੰਜਵੇਂ ਪਾਤਸ਼ਾਹ ਜਗਤ ਨਾਥ ਧੰਨ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਦੇ ਨੇ।
ਭਗਤ ਪਾਵਨਾ ਭਰਨ ਹਰਨ ਪੈ ਸ਼੍ਰੀ ਭਗਵੰਤਾ।
ਭਗਤਾਂ ਦੀ ਭਾਵਨਾ ਪੂਰੀ ਕਰਨ ਵਾਲੇ ਔਰ ਉਹਨਾਂ ਦਾ ਪੈ ਹਰਨ ਵਾਲੇ ਸ਼੍ਰੀ ਭਗਵੰਤ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ।
ਸ਼ਰਨ ਸੋਰ ਪ੍ਰਣ ਪੋਰ ਮੁਕਤ ਦਾਇਕ ਸਭ ਸੰਤਾ।
ਸੂਰੇ ਹੋ, ਪ੍ਰਣ ਨੂੰ ਪੂਰਾ ਕਰਨ ਵਾਲੇ ਹੋ, ਮੁਕਤੀ ਨੂੰ ਦੇਣ ਵਾਲੇ ਹੋ, ਔਰ ਆਪਣੇ ਸਭ ਸੰਤਾਂ ਨੂੰ ਮੁਕਤੀ ਦੇਣ ਵਾਲੇ ਹੋ।
ਪਰ ਉਪਕਾਰੀ ਧੀਰ ਪੀਰ ਨਿਤ ਸਿੱਖਣ ਕੇਰੇ।
ਮਹਾਰਾਜ, ਤੁਸੀਂ ਪਰ ਉਪਕਾਰੀ ਹੋ ਔਰ ਨਿਤ ਤੁਹਾਡੇ ਕੋਲ ਗੁਰਸਿੱਖਾਂ ਦੀ ਭੀੜ ਰਹਿੰਦੀ ਹੈ।
ਕਰਤੀ ਉਧਾਰ ਉਧਾਰ ਬਿਦਤ ਜਿਤ ਕਿਤ ਮੈਂ ਹੇਰੇ।
ਆਪ ਜੀ ਉਧਾਰ ਕਰਦੇ ਹੋ ਆਪਣੇ ਸਿੱਖਾਂ ਦਾ ਔਰ ਸਾਰੇ ਜਗਤ ਵਿਚ ਆਪ ਜੀ ਦੀ ਪ੍ਰਿਥਵੀ ਦੇ ਉੱਤੇ ਸੋਭਾ ਦਿਖਾਈ ਦੇ ਰਹੀ ਹੈ।
ਸ਼੍ਰੀ ਅਰਜਨ ਸਿਰਜਨ ਸ਼੍ਰੇ ਜਨ ਨਮੋ ਨਮੋ ਪਗ ਸਤ ਗੁਰੂ।
ਗੁਰੂ ਅਰਜਨ ਸਾਹਿਬ ਜੀ, ਸਾਰੇ ਸੰਸਾਰ ਨੂੰ ਸਿਰਜਣ ਵਾਲੇ ਨਾ ਮਾਲਕ ਜੀ, ਆਪ ਜੀ ਦੇ ਚਰਨਾਂ ਚ ਮੇਰੀ ਨਮਾਮ ਹੈ। ਹੇ ਗੁਰੂ ਅਰਜਨ ਸਾਹਿਬ, ਆਪ ਜੀ ਨੂੰ ਮੇਰੀ ਨਮਾਮ ਹੈ, ਨਮਸਕਾਰ ਹੈ, ਨਮਸਕਾਰ ਹੈ।
ਅਬ ਸ਼ਤਰੂ ਜੀਤ ਕੀ ਕਾਮਨਾ ਹੱਥੋਂ ਪਲਾਵੇਂ ਸਮ ਚੂਰ।
ਗੁਰੂ ਅਰਜਨ ਦੇਵ ਸਾਹਿਬ ਜੀ, ਮੇਰੇ ਤੇ ਕਿਰਪਾ ਕਰੋ, ਮੇਰੀ ਭਾਵਨਾ ਕਾਮਨਾ ਹੈ ਦੁਸ਼ਮਣ ਨੂੰ ਜਿੱਤਣ ਦੀ, ਤੁਸੀਂ ਕਿਰਪਾ ਕਰਕੇ ਵਰ ਦਿਓ, ਇਹ ਜਿਹੜਾ ਦੁਸ਼ਮਣ ਚੜ ਕੇ ਆਇਆ, ਜਿਵੇਂ ਸ਼ੇਰ ਨੂੰ ਵੇਖ ਕੇ ਹਿਰਨਾਂ ਦੀਆਂ ਡਾਰਾਂ ਦੌੜ ਜਾਂਦੀਆਂ ਨੇ, ਏਦਾਂ ਇਹ ਤੁਰਕਾਂ ਨੂੰ ਭਾਜੜ ਪੈ ਜਾਏ, ਏਦਾਂ ਦੀ ਕਿਰਪਾ ਗੁਰੂ ਅਰਜਨ ਸਾਹਿਬ ਜੀ ਤੁਸੀਂ ਕਰੋ।
ਦੋਏਰਾ ਸੁਣ ਉਸਤਤ ਕੋ ਤੇ ਸਮੇਂ ਸ਼੍ਰੀ ਹਰਿਮੰਦਰ ਮਾਏ।
ਏਦਾਂ ਉਸਤਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਪੰਜਾਂ ਸਤਿਗੁਰਾਂ ਦੀ, ਜਦੋਂ ਪੰਜੋ ਸਤਿਗੁਰਾਂ ਦਾ ਨਾਂ ਲੈ ਕੇ ਉਸਤਤ ਕੀਤੀ ਨਾ ਸੱਚਖੰਡ ਹਰਿਮੰਦਰ ਸਾਹਿਬ ਚ ਗੁਰੂ ਹਰਗੋਬਿੰਦ ਸਾਹਿਬ ਨੇ।
ਗਿਰਾ ਪ੍ਰਗਟ ਹੋਈ ਸੁਨੇ ਕਰੋ ਤੁਰਕਨ ਗਨ ਦਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਦੋਂ ਮਹਾਰਾਜ ਜੀ ਨੇ ਉਸਤਤ ਕੀਤੀ ਪੰਜਾਂ ਸਤਿਗੁਰਾਂ ਦਾ ਨਾਂ ਲੈ ਕੇ, ਸਤਿਗੁਰੂ ਜੀ ਚੁੱਪ ਹੋਏ ਉਸਤਤ ਕਰਕੇ, ਕਹਿੰਦੇ ਸੱਚਖੰਡ ਹਰਿਮੰਦਰ ਸਾਹਿਬ ਚੋਂ ਆਵਾਜ਼ ਆਈ, ਦਰਬਾਰ ਸਾਹਿਬ ਚੋਂ ਅੰਦਰੋਂ ਆਵਾਜ਼ ਆਈ, ਆਕਾਸ਼ਬਾਣੀ ਹੋਈ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਆਉਂਦੇ ਹੋਏ ਨਾ ਤੁਰਕਾਂ ਸਾਰਿਆਂ ਦਾ ਤੁਸੀਂ ਦਹਿਨ ਕਰੋਗੇ, ਸਾਡਾ ਵਰ ਹੈ।
ਬੋਲੇ ਸੋਨਿਆ ਪ੍ਰਥਮ ਜੰਗ ਤੁਮ ਤੇ ਉੱਠਿਓ ਲੜੈ ਬਹੁਤੀ ਕਾਲ।
ਆਵਾਜ਼ ਆ ਰਹੀ ਹਰਿਮੰਦਰ ਸਾਹਿਬ ਤੋਂ ਹੀ ਆਵਾਜ਼ ਆ ਰਹੀ ਹੈ ਕਿ ਤੁਸੀਂ ਦੁਸ਼ਮਣਾਂ ਦਾ ਨਾਸ਼ ਕਰੋਗੇ, ਤੁਰਕਾਂ ਦਾ ਨਾਸ਼ ਕਰੋਗੇ, ਇਹ ਪਹਿਲਾ ਜੰਗ ਸ਼੍ਰੀ ਹਰਗੋਬਿੰਦ ਸਾਹਿਬ ਜੀ ਤੁਹਾਡੇ ਤੋਂ ਉੱਠਿਆ, और बहुत लंबे समय तक होने जंग युद्ध चलन गए शुरू हो गए हन।
सने सने गन तुर्क की उखने जाम विशाल,
सने सने सहजे सहजे तुरकां दे राज भाग दिया जड़ा उखड़ जान गिया उदो तक जंग हुंदे रहन गे।
लहो विजय रिप बिंद ते निरपै हतो हथियार,
दुश्मना दे कोलों तुहानू अज विजय प्राप्त होवेगी। निरपै हो के श्री हरगोबिंद साहब जी जंग दे मैदान च हथियार चलाओ, जित तुहाडे कदम चुमेगी। ए आकाशवाणी श्री हरमंदर साहब दरबार साहब दे अंदरों आवाज आई है।
मार मलेचन को, मार मलेचन सैन को लीजै विजय उदार,
मलेच्छां दी सेना नू मार के विजय प्राप्त करो, तुहानू विजय लक्ष्मी प्राप्त होवेगी।
सुन श्री हरगोबिंद जी नमो करी कर जोर,
गुरु हरगोबिंद साहब ने सारे बचन सुने, हरमंदर साहब चो आवाज आई सुनी, बड़े प्यार नाल अदब नाल गुरु हरगोबिंद साहब ने दरबार साहब मत्था टेकिया।
प्रथम प्रेम कर निकस तब फेरे प्रदक्षिणा और,
बड़े प्यार नाल बाहर निकल के बड़े अदब नाल दरबार साहब दी जड़ी छोटी परिक्रमा हर की पौड़ी वाले पास पिछो हुंदिया होया ओ महाराज जी ने परिक्रमा कीती है।
चतुर परिक्रमा कर फिरे कर बंदन दरबार,
चार परिक्रमा कीतियां गुरु हरगोबिंद साहब ने, चार परिक्रमा करके फिर मथा टेकया नमस्कार कीती है।
और दर्शनी आए कै सिर तर नमे उदार,
दर्शनी ड्योड़ी ते आके फिर बड़े अदब नाल सत्कार नाल छेवे पातशाह ने मथा टेकया।
करियो हकारन हाय बली आयो ते तत्काल,
दरबार साहब अकाल तख्त साहब दे सामने महाराज जी आण खलोते अपना बलवान ते बली घोड़ा मंगाया, ओ घोड़े ते सतगुरु सच्चे पातशाह जी महाराज मथा टेक के सवार होए।
आरोहन सतगुर भए तनक कठोर संभाल,
बड़ा कठोर तनक ओ सतगुरां ने अपने हाथ च संभालिया है। घोड़े ते महाराज छेवें पातशाह गुरु हरगोबिंद साहब जी सवार होए हन।
चंचल बली तुरंग वो कीमत जिसकी लाख,
बड़ा बली ते चंचल घोड़ा है जेदे ते सतगुरु जी सवार होए ने, उस घोड़े दी कीमत उस वेले 1,00,000 रुपया सी। 1,00,000 रुपए की लागत वाला वो कीमती घोड़ा जेदे ते महाराज जी सवार होए ने।
गुरमन सो लै लीन हुए चलत जथा बिलाक,
खालसा जी वो घोड़ा सतगुरां दे मन नाल लै हो के चलदा सी, ओनू महाराज जी बाहरों इशारा नहीं सी करदे, अंदरों मन नाल ही प्रेरदे सी, मन नाल मिलिया होया सी घोड़ा। जिवें मन नाल कहिंदे सी घोड़े नू चल जां रुकण वास्ते कहिंदे ते रुकदा, तेज चलण वास्ते कहिंदे तेज चलदा, इदां सतगुरां दे मन नाल लै होया। खालसा जी इहो जिहे जिहड़े पशु गुरु साहब दी सेवा विच हाजिर होए उहनां दी वी कई कई जन्मां दी भगती सी, जिन्हां ने छेवें पातशाह जी महाराज जी की सेवा की है, उन्हां अंदर भी आत्म ज्ञान प्राप्त हो चुका सी उन्हां पशुआं नूं भी। इसे करके गुरबाणी का महावाक है, पशु प्रेत मुगद को तारे पाहन पार उतारे। ये घोड़ा सतगुरां दे मन नाल लै हो के मिल के चलदा सी।
गोल चमू को संग लै होए गुरु सावधान,
सतगुरु जी अपनी सारी फौज नूं नाल लै के, सारी फौज ने इशनान पान कर ले हुए सन, इन्हें महाराज जी दे आउंदिया तक इशनान पान करके सब संदबद्ध हो के घोड़िया ते नाल चल पे।
जात पे संग्राम को गए राम सरथान,
संग्राम करना चाहते ने, जंग करना चाहते ने, ते पहला परिवार नू मिलन वास्ते सतगुरु जी राम सर तीर्थ ते गए ने, जिथे सतगुरां दा सारा परिवार इकट्ठा करके रखिया होया। हां जी,
करी संभार परिवार की ही सतगुर तिस काल,
जाके महाराज जी ने रामसर तीर्थ दे सारा परिवार वेखिया, माता दबोदरी जी नू, मरवाई जी नू, कौलां जी नू, नानकी जी नू, पंजे साहिबजादे महाराज जी दे सारे परिवार नू छेवें पातशाह जी ने जाके वेखिया, परिवार दी संभाल कीती।
इक वीरो की सुध नहीं और सकल है नाल,
सारिआं दी जदों संभाल कीती छेवें पातशाह जी ने वेखिया भी वीरो किथे है, बीबी वीरो उत्थे है नहीं सी उस वक्त, बाकी सारा परिवार है, पंजे साहिबजादे भी ने, मातावां भी ने, ਪਰ ਬੀਬੀ ਵੀਰੋ ਜੀ ਉਸ ਵੇਲੇ ਉੱਥੇ ਨਾਲ ਨਹੀਂ ਹਨ। ਉਹਨਾਂ ਨੂੰ ਉਸ ਵੇਲੇ ਵੇਖ ਕੇ ਕਹਿੰਦੇ ਇੱਕ ਵੀਰੋ ਇੱਥੇ ਨਹੀਂ ਬਾਕੀ ਸਾਰੇ ਹਨ।
ਗੁੱਡੀਆ ਰਹੀ ਸੰਭਾਲਤੀ ਬੀਬੀ ਵਿੱਚ ਅਗਾਰ।
ਬੀਬੀ ਵੀਰੋ ਜੀ ਉਹ ਕੀ ਕਰ ਰਹੇ ਸਨ, ਜਦੋਂ ਚੱਲਣ ਲੱਗੇ ਨਾ ਸਾਰੇ ਜਾ ਰਹੇ ਸੀ, ਉਹ ਗੁੱਡੀਆਂ ਸੰਭਾਲਣ ਲੱਗ ਪਏ। ਬਾਲ ਅਵਸਥਾ ਸੀ, ਉਹ ਗੁੱਡੀਆਂ ਸੰਭਾਲਦੇ ਰਹਿ ਗਏ ਉੱਥੇ। ਇਹਨੇ ਨੂੰ ਮਾਤਾਵਾਂ ਹੋਣੀ ਬਾਹਰ ਡੋਲਿਆਂ ਤੇ ਸਵਾਰ ਹੋ ਕੇ, ਉਹਨਾਂ ਨੂੰ ਕਿਉਂਕਿ ਭਾਜੜ ਬੜੀ ਪਈ ਹੋਈ ਸੀ, ਪਤਾ ਹੀ ਨਹੀਂ ਲੱਗਾ ਵੀ ਵੀਰੋ ਨੂੰ ਵੀ ਨਾਲ ਲੈਣਾ ਸੀ। ਕਹਿੰਦੇ ਉਹ ਗੁੱਡੀਆਂ ਸੰਭਾਲਦੇ ਰਹਿ ਗਏ ਵੀਰੋ ਜੀ ਉੱਥੇ।
ਰਾਖਤ ਪ੍ਰਾਨਨ ਜਿਉ ਬਿਨੈ ਐਸੇ ਕਰਿਓ ਵਿਚਾਰ।
ਤੇ ਉਸ ਵਕਤ ਕਿਉਂਕਿ ਬੱਚੀਆਂ ਦਾ ਸੁਭਾਅ ਹੁੰਦਾ ਗੁੱਡੀਆਂ ਪਟੋਲਿਆਂ ਦੇ ਨਾਲ ਬਹੁਤ ਜ਼ਿਆਦਾ ਹਿੱਤ ਹੁੰਦਾ, ਪ੍ਰਾਣਾ ਨਾਲੋਂ ਵੀ ਜ਼ਿਆਦਾ ਪਿਆਰ ਕਰਕੇ ਛਾਤੀ ਨਾਲ ਲਾ ਕੇ ਰੱਖਦੇ ਸੀ ਵੀਰੋ ਜੀ। ਇਸ ਕਰਕੇ ਗੁੱਡੀਆਂ ਚੁੱਕਣ ਗਏ ਇਹਨੇ ਨੂੰ ਨਾਲ ਦੇ ਸਾਥੀ, ਜਿੰਨਾ ਪਰਿਵਾਰ ਸੀ ਉਹ ਸਾਰਾ ਚਲਾ ਗਿਆ, ਵੀਰੋ ਜੀ ਇਕੱਲੇ ਘਰ ਚ ਰਹਿ ਗਏ।
ਐਸੇ ਕਰਿਓ ਵਿਚਾਰ ਮਾਤਾ ਸਮਝੇ ਹੋਵੇਗੀ ਦੂਸਰ ਮਾਤਾ ਸੰਗ।
ਮਾਤਾ ਦਮੋਦਰੀ ਨੇ ਵਿਚਾਰ ਕੀਤੀ ਵੀ ਵੀਰੋ ਦੂਜੀ ਮਾਤਾ ਦੇ ਨਾਲ ਹੋਣੀ ਆ, ਮਰਵਾਈ ਦੇ ਨਾਲ ਹੋਣੀ ਆ। ਤੇ ਮਾਤਾ ਮਰਵਾਈ ਨੇ ਵਿਚਾਰ ਕੀਤੀ ਵੀ ਸ਼ਾਇਦ ਉਹ ਨਾਨਕੀ ਜੀ ਦੇ ਨਾਲ ਹੋਣਗੇ। ਏਦਾਂ ਇੱਕ ਦੂਜੇ ਦੇ ਭੁਲੇਖੇ ਚ ਹੀ ਰਹਿ ਗਏ, ਏਦਾਂ ਦੀ ਵਿਚਾਰ ਕਰਕੇ ਭੁਲੇਖੇ ਵਿੱਚ ਹੀ ਰਹਿ ਗਏ।
ਜਾਂ ਤੇ ਭੋਲੀ ਸਦਨ ਮੈਂ ਲਿਆਵੇ ਕੌਣ ਨਿਸੰਗ।
ਵੀਰੋ ਜੀ ਘਰ ਕੱਲੇ ਰਹਿ ਗਏ, ਕੱਲਿਆਂ ਨੂੰ ਘਰ ਛੱਡ ਆਏ। ਕਹਿੰਦੇ ਇਸ ਤਰ੍ਹਾਂ ਦਾ ਹੁਣ ਇਸ ਪ੍ਰਕਾਰ ਦੀ ਸਮੱਸਿਆ ਬਣ ਗਈ ਕਿ ਹੁਣ ਕੌਣ ਜਾਵੇ ਤੇ ਵੀਰੋ ਜੀ ਨੂੰ ਲੈ ਕੇ ਆਵੇ।
ਸਿੰਘੇ ਪ੍ਰੋਤ ਕੋ ਕਹਿਓ ਬਾਪਕ ਸੰਗ ਸਿਦਾਰ।
ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਉਧਰ ਤੁਰਕ ਵੀ ਨੇੜੇ ਢੁੱਕ ਚੁੱਕੇ ਸੀ, ਮਹਿਲਾਂ ਦੇ ਨੇੜੇ ਆ ਚੁੱਕੇ ਸਨ, ਉਧਰ ਬੀਬੀ ਵੀਰੋ ਜੀ ਘਰ ਰਹਿ ਗਏ, ਕੌਣ ਜਾ ਕੇ ਨਿਸੰਗ ਜਾ ਕੇ ਲਿਆਵੇ? ਤੋ ਸਤਿਗੁਰਾਂ ਨੇ ਭਾਈ ਸਿੰਘਾ ਪ੍ਰੋਤ ਜੀ ਔਰ ਦੂਜੇ ਸਨ ਭਾਈ ਬਾਬਕ ਜੀ, ਇਹ ਗੁਰੂ ਸਾਹਿਬ ਦੇ ਕੀਰਤਨੀ ਸੀ ਭਾਈ ਬਾਬਕ ਜੀ, ਤੇ ਸਿੰਘਾ ਪ੍ਰੋਤ ਬ੍ਰਾਹਮਣ ਸੀ, ਕੁਲ ਪ੍ਰੋਤ ਸੀ ਸਤਿਗੁਰਾਂ ਦਾ। ਭਾਈ ਸਿੰਘਾ ਪ੍ਰੋਤ ਜੀ ਔਰ ਭਾਈ ਬਾਬਕ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਬਕ ਜੀ, ਭਾਈ ਸਿੰਘਾ ਪ੍ਰੋਤ ਜੀ, ਤੁਸੀਂ ਦੋਵੇਂ ਸਿੱਖ ਜਾਓ।
ਆਨੋ ਬੀਬੀ ਕੋਹਿਆ ਸਫਲੈ ਜਨਮ ਤਵਾਰ।
ਤੁਸੀਂ ਜਾ ਕੇ ਵੀਰੋ ਨੂੰ ਲੈ ਕੇ ਆਓ ਤੇ ਉਹਨਾਂ ਨੂੰ ਲਿਆਓ ਕਿ ਤੁਹਾਡਾ ਜਨਮ ਸਫਲਾ ਹੋਵੇਗਾ, ਤੁਹਾਡਾ ਜੀਵਨ ਸਫਲਾ ਹੋਵੇਗਾ।
ਸ੍ਰੀ ਗੁਰੂ ਆ ਗਿਆ ਤੇ ਚਲੇ ਹੱਥ ਬੰਦੂਕਾਂ ਧਾਰ।
ਬੰਦੂਕਾਂ ਧਾਰਨ ਕਰਕੇ ਉਸੇ ਵਕਤ ਭਾਈ ਸਿੰਘਾ ਪ੍ਰੋਤ ਤੇ ਭਾਈ ਬਾਬਕ ਜੀ ਤਿਆਰ ਬਰ ਤਿਆਰ ਹੋ ਕੇ ਚੱਲ ਪਏ।
ਸ੍ਰੀ ਨਾਨਕ ਸਿਮਰਤ ਹਿਰਦੈ ਕਾਰਜ ਲਿਆਵੇ ਸਾਰ।
ਗੁਰੂ ਨਾਨਕ ਸਾਹਿਬ ਨੂੰ ਸਿਮਰਦੇ ਨੇ ਕਿ ਸਤਿਗੁਰਾਂ ਦਾ ਕਾਰਜ ਹੈ, ਆਪ ਸਤਿਗੁਰੂ ਸਵਾਰਨਗੇ, ਆਪ ਇਹ ਸਾਰਾ ਕਾਰਜ ਸਾਰਨਗੇ।
ਦਈ ਨਿਸ਼ਾਨੀ ਸਿਮਰਨੀ ਕਿਹੋ ਜੇ ਹੋਏ ਪੱਟ ਪੇਰ।
ਮਹਾਰਾਜ ਜੀ ਨੇ ਸਿਮਰਨੀ ਦਿੱਤੀ, ਨਾਲੇ ਨਿਸ਼ਾਨੀ ਵੀ ਦੇ ਦਿੱਤੀ ਕਿ ਵੀਰੋ ਨੂੰ ਵਿਖਾ ਕੇ ਨਿਸ਼ਾਨੀ ਸਾਡੀ ਉਹਨਾਂ ਨੂੰ ਲੈ ਕੇ ਆਉਣਾ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਕਿਹਾ ਵੀ ਜੇ ਉੱਥੇ ਕਿਤੇ ਭੇੜ ਹੋ ਜਾਏ ਤੁਰਕ ਤੁਹਾਡੇ ਗਲ ਆ ਕੇ ਪੈ ਜਾਣ।
ਤੁਪ ਕੇ ਆਵਾਜ਼ ਕਰੀ ਜੀਏ ਪੱਠੇ ਵੀਰ ਬਿਨ ਦੇਰ।
ਤੇ ਤੁਸੀਂ ਬੰਦੂਕ ਚਲਾ ਦੇਣੀ ਆ, ਗੋਲੀ ਚਲਾ ਦੇਣੀ ਹੈ, ਤੇ ਸੁਣਦਿਆਂ ਸਾਰ ਗੋਲੀ ਇਧਰ ਸੂਰਮੇ ਤਿਆਰ ਰਹਿਣਗੇ, ਉਸੇ ਵੇਲੇ ਅਸੀਂ ਤੁਹਾਡੀ ਮਦਦ ਵਾਸਤੇ ਭੇਜ ਦਿਆਂਗੇ।
ਕਿਰਬੇ ਤੇ ਚੋਕਸਰ ਦਾਵ ਕਾਵ ਕਰ ਜਾਏ।
ਘੇਰੇ ਵਿੱਚ ਨਹੀਂ ਆਉਣਾ, ਕਿਰਬੇ ਤੋਂ ਚੋਕਸ ਰਹਿਣਾ, ਦਾਵ ਕਾਵ ਕਰਕੇ ਇਧਰੋਂ ਉਧਰੋਂ ਨਿਕਲ ਆਉਣਾ ਹੈ।
ਵੀਰ ਸਾਇਕ ਸਭ ਖਰੇ ਸੁਨਤ ਸ਼ੀਗਿਰਤਾ ਆਏ।
ਜੇ ਕਿਤੇ ਲੋੜ ਪੈ ਗਈ ਤੇ ਸਾਰੇ ਸੂਰਮੇ ਤਿਆਰ ਖੜੇ ਨੇ, ਸਭ ਤੁਹਾਡੀ ਮਦਦ ਵਾਸਤੇ ਆ ਪਹੁੰਚਣਗੇ।
ਦੋਨੋ ਜੋਧਾ ਤੀਰ ਤਰ ਗਏ ਤੁਰੰਗ ਤਵਾਏ।
ਸੂਰਮੇ ਭਾਈ ਸਿੰਘਾ ਪ੍ਰੋਤ ਜੀ ਔਰ ਭਾਈ ਬਾਬਕ ਜੀ, ਇਹ ਦੋਵੇਂ ਸੂਰਮੇ ਤਿਆਰ ਬਰ ਤਿਆਰ ਹੋ ਕੇ ਧੀਰਜ ਧਾਰਨ ਕਰਕੇ ਗੁਰੂ ਕੇ ਮਹਿਲਾਂ ਨੂੰ ਚੱਲ ਪਏ।
ਸਤਿਗੁਰ ਕਰਤ ਪ੍ਰਤੀਖਨਾ ਖਰੇ ਪਏ ਤਿਸ ਥਾਏ।
ਉਸੇ ਜਗ੍ਹਾ ਤੇ ਰਾਮਸਰ ਤੀਰਥ ਤੇ ਖਲੋਤੇ ਉਡੀਕ ਕਰਨ ਲੱਗੇ ਕਿ ਸਿੱਖ ਵੀਰੋ ਨੂੰ ਲੈ ਆਉਣ ਤੇ ਫਿਰ ਇੱਥੋਂ ਅੱਗੇ ਨੂੰ ਚੱਲੀਏ। ਤੋ ਜਿਸ ਪ੍ਰਕਾਰ ਨਾਲ ਭਾਈ ਬਾਬਕ ਤੇ ਭਾਈ ਸਿੰਘਾ ਪ੍ਰੋਤ ਜੀ ਬੀਬੀ ਵੀਰੋ ਜੀ ਨੂੰ ਲੈ ਕੇ ਆਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।